ओंकार सतनाम कर्ता पुरुष निर्भव निर्लय अकाल मूर्ति अजूनी सैभं गुरु प्रसाद जप आदि सच जुगाद सच है पी सच नानक होसी पी सच सदा सचदानंद सतरंग प्रणासी करिमल कुनिंदा समस्त दुल निवासी जाय भग भूते जाय भगनी में हरियां करियां करिमल रहीमे चतर चक्र भरती चतर चक्र भुगते स्वयं प्रव सुभुं सर्वदा सर्वजुगते दुकालं परनासे दयालं स्वरूपे सदायंग संगे अपंगं विभूते एक अद्वितीय गुरु नानक देवा ओ अंकार गुर अंगदया पेवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंगुर दशमेश सहाय गुर प्रसाद ग्रंथ गुर ज्ञाना वाहिगुरु बंदन भगवाना पूर्ण देखियो आत्मा द्वैतै सर्व निवार पै शांत मन संत जहे तेहे पद नमो हमार कहां बुद्ध प्रभु तुच्छ हमारी वर्ण सकै महिमा जो तिहारी हम न सकत कर सिफत तुम्हारी आप ले हो तुम कथा सुधारी सो कहो टल गुरु सेवी है अहनिस सहज सो दर्शन परस है गुरु के जन्म मरण दुख दर्शन परस है गुरु के जन्म मरण दुख जा
सतनाम श्री वाहिगुरु साहिब जी श्लोक कोट दान इशनान अनक सोधन पवित्रतह उचरंत नानक हर हर रसना सर्व पाप विमुचते कोट दान इशनान अनक सोधन पवित्रत है उचरंत नानक हर हर रसना सर्व पाप विमुचते इंद्रण कीतो मुंह घणा पोरी दितम पाहे मन वसंदड़ो सच सहो नानक हबे दुखड़े ओलाहे पौड़ी कोट अगा सब नास होए सिमरत हर नाओ मन चिंदे फल पाई है हर के गुण गाओ जन्म मरण पै कटी है निचल सच ताओ पूर्व होवे लिखिया हर चरण समाओ कर कृपा प्रभ राख ले हो नानक बल जाओ पूर्व होवे लिखिया हर चरण समाओ कर कृपा प्रभ राख ले हो नानक बल जाओ श्लोक कोट दान इशनान अनक सोधन पवित्रत है
वाहिगुरु जी का खालसा वाहिगुरु जी की फतेह परम सत्कार योग गुरु साहब जी दी साजी निवाजी ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਕਲਯੁਗ ਪਇਓ ਚਾਰੇ ਯੁੱਗਾਂ ਦਾ ਇਤਿਹਾਸ ਬਦਲ ਦਿੱਤਾ ਸਤਿਗੁਰੂ ਜੀ ਨੇ। ਚਾਰੇ ਯੁੱਗਾਂ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਪਦ ਵੀ ਪ੍ਰਾਪਤ ਨਹੀਂ। ਵੇਦਾਂ ਦਾ ਸਨਮਾਨ ਸਨਾਤਨ ਮਤ ਵਿੱਚ ਹੈ ਔਰ ਵੇਦਾਂ ਨੂੰ ਈਸ਼ਵਰੀ ਬਾਣੀ ਕਹਿ ਕੇ ਸਨਮਾਨ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵੇਦ ਨੂੰ ਇਹ ਸਥਾਨ ਮਿਲਿਆ ਕਿ ਪ੍ਰਥਮੇ ਵੇਦ ਬਾਣੀ ਪ੍ਰਕਾਸ਼ਿਤ। ਸਭ ਤੋਂ ਪਹਿਲਾਂ ਕੋਈ ਧਾਰਮਿਕ ਗ੍ਰੰਥ ਦੁਨੀਆ 'ਚ ਪੈਦਾ ਹੋਇਆ ਤਾਂ ਵੇਦ ਹੈ। ਚਾਰ ਵੇਦ ਹਨ, ਸ਼ਾਮ ਵੇਦ ਹੈ, ਰਿਗਵੇਦ ਹੈ, ਯਜੁਰਵੇਦ ਹੈ, ਅਥਰਵਵੇਦ। ਦੂਸਰਾ ਨੰਬਰ ਆਉਂਦਾ ਹੈ ਵੇਦ ਵਿਦੰਗ, ਯਾਨੀ ਵੇਦ ਦੇ ਖੱਟ ਅੰਗ। ਸਿੱਖਿਆ ਕਲਪ ਨਿਰੁਕਤ ਗੁਣ ਜੋਤਿਸ਼ ਪਿੰਗਲ ਜਾਨ, ਵਿਆਕਰਨ ਵਿਖਾਣੀਐ ਵੇਦ ਅੰਕ ਖਟਮਾਨ। ਵੇਦ ਦੇ ਖੱਟ ਅੰਗ ਪੜ੍ਹੇ ਤੋਂ ਬਿਨਾਂ ਵੇਦ ਨਹੀਂ ਪੜ੍ਹ ਹੁੰਦਾ। ਖੱਟ ਅੰਗ ਹਨ, ਫਿਰ ਵੇਦਾਂ ਦੇ ਵਿੱਚੋਂ 6 ਸ਼ਾਸਤਰਾਂ ਨੇ ਜਨਮ ਲਿਆ, ਸਾਂਖ, ਨਿਆਇ, ਵਿਸ਼ੇਖਕ, ਪੂਰਵਮੀਮਾਂਸਾ, ਪਤੰਜਲ ਤੇ ਵਿਦਾਂਤ। ਫਿਰ 18 ਪੁਰਾਣ ਬਣੇ, 52 ਉਪਨਿਸ਼ਦਾਂ ਬਣੀਆਂ, 27 ਸਿਮਰਤੀਆਂ ਬਣੀਆਂ। ਵੇਦਾਂ ਦਾ ਸਾਰ ਅੰਸ਼ ਮੰਨਿਆ ਜਾਂਦਾ ਹੈ ਹਿੰਦੂ ਮਤ ਦੇ ਅੰਦਰ ਗੀਤਾ। ਦੂਸਰੇ ਪਾਸੇ ਸਾਡੇ ਗੁਆਂਢੀ ਭਰਾ ਇਸਲਾਮ ਵਾਲੇ, ਉਹਨਾਂ ਦੇ ਕੋਲ 4 ਕਿਤਾਬਾਂ ਹਨ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ, ਬਾਈਬਲ ਹੈ। ਇਹ ਸਾਰੇ ਧਾਰਮਿਕ ਗ੍ਰੰਥ ਕਿਸੇ ਇੱਕ ਨੂੰ ਵੀ ਉਹ ਸਥਾਨ ਪ੍ਰਾਪਤ ਨਹੀਂ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਕੁਰਾਨ ਨੂੰ ਕੇਵਲ ਕੁਰਾਨ ਕਿਹਾ ਜਾਂਦਾ, ਮੁਰਸ਼ਦ ਕੁਰਾਨ ਨਹੀਂ ਕਿਹਾ ਜਾਂਦਾ। ਗੀਤਾ ਨੂੰ ਗੀਤਾ ਕਿਹਾ ਜਾਂਦਾ, ਗੁਰੂ ਗੀਤਾ ਨਹੀਂ ਕਿਹਾ ਜਾਂਦਾ। ਵੇਦ ਨੂੰ ਕੇਵਲ ਵੇਦ ਕਿਹਾ ਜਾਂਦਾ, ਗੁਰੂ ਵੇਦ ਨਹੀਂ ਕਿਹਾ ਜਾਂਦਾ। ਤੇ ਜਦੋਂ ਵੀ ਨਾਮ ਲਓਗੇ ਪਹਿਲਾਂ ਗੁਰੂ, ਕਿਉਂਕਿ ਗੁਰੂ ਪਦਵੀ ਹੈ ਜਿਹੜੀ ਨਿਰੰਕਾਰ ਦੇ ਦਰ ਤੋਂ ਆਈ ਹੈ। ਇਹੀ ਪਦਵੀ ਨਾਨਕ ਸ਼ਬਦ ਦੇ ਨਾਲ ਲੱਗੀ ਤਾਂ ਗੁਰੂ ਨਾਨਕ ਸਾਹਿਬ, ਸਾਹਿਬ ਤੇ ਗੁਰੂ ਦੋ ਪਦਵੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਦਾ ਵਾਸਤੇ ਇਹ ਦਰਗਾਹੀ ਜੋਤ, ਇਹ ਦਰਗਾਹੀ ਪਦਵੀ ਜੋ ਨਿਰੰਕਾਰ ਦੇ ਦਰ ਤੋਂ ਹੀ ਗੁਰੂ ਸਰੂਪ ਦੇ ਵਿੱਚ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਮਿਲਣਗੇ। ਉਸ ਵੇਲੇ ਸਤਿਗੁਰਾਂ ਨੇ ਪਾਵਨ ਬਚਨ ਕਹੇ ਸਨ ਕਿ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਕਹਿ ਦਿੱਤਾ ਕਿ ਸਾਡੀ ਹੁਣ ਪ੍ਰਲੋਕ ਦੀ ਤਿਆਰੀ ਹੋ ਚੁੱਕੀ ਹੈ ਖਾਲਸਾ ਜੀ। ਤ੍ਰਿਤੀਏ ਕੇ ਦਿਨ ਸਭਾ ਮੇਂ ਜਬ ਥਿਰੇ ਗੁਸਾਈ, ਸਭ ਸਿੰਘਨ ਕਰ ਜੋਰ ਕਹਿ ਇਨ ਅਰਜ ਅਲਾਈ, ਆਪ ਲੋਪ ਤਨ ਕਰਨ ਕੀ ਕਰ ਲਈ ਤਿਆਰੀ, ਸੰਗਤ ਕਿਸਕੇ ਆਸਰੇ ਫਿਰ ਜੀਏ ਵਿਚਾਰੀ। ਦਾਤਾ, ਇਹ ਸੰਗਤ ਕਿਹਦੇ ਆਸਰੇ ਰਹੇਗੀ? ਬੜੇ ਸਹਿਜ ਨਾਲ ਕਹਿ ਦਿੱਤਾ ਕਿ ਸਾਡੀ ਤਿਆਰੀ ਸੱਚਖੰਡ ਦੀ ਹੋ ਗਈ ਤੇ ਸਾਡਾ ਕੀ ਬਣੇਗਾ ਦਾਤਾ? ਸਤਿਗੁਰੂ ਜੀ ਆਪਣੇ ਪੂਰਵਲਾ ਮਨ ਦੇਖੋ, ਪਕਰਾਵਤ ਲੜ ਗੁਰ ਰਹੇ ਪੂਰਬਲੇ ਘੇਰੋ। ਦੇਖਣਾ ਕਰੋ ਸਤਿਗੁਰੂ ਸਾਡੇ ਤੇ ਦਇਆ ਕਰੋ। ਪਕਰਾਵਤ ਲੜ ਗੁਰ ਰਹੇ ਪੂਰਬਲੇ ਹੇਰੋ, ਨਿਜ ਤਨ ਤਜਨੇ ਕੇ ਸਮੇਂ ਦੂਸਰੇ ਗੁਰ ਘੇਰੋ। ਤੁਸੀਂ ਇਸ ਤਰ੍ਹਾਂ ਕਹਿ ਦਿੱਤਾ ਵੀ ਅਸੀਂ ਚੱਲੇ ਹੋ ਤੇ ਸਾਨੂੰ ਯਤੀਮ ਕਰਕੇ ਜਾਓਗੇ। ਇਹ ਬਚਨ ਦਾਤੇ ਨੇ ਸੁਣ ਕੇ, ਇਹ ਸੁਣ, ਇਹ ਬਚਨ ਸੁਣ ਲਈ ਖਾਲਸਾ ਤੋਂ, ਇਹ ਸੁਣ ਤਦ ਸਤਿਗੁਰੂ, ਉਸ ਵੇਲੇ ਸਤਿਗੁਰੂ ਜੀ ਨੇ ਕਰ ਦਇਆ ਉਚਾਰਾ, ਤਰਸ ਕਰਕੇ ਇਹ ਬਚਨ ਉਚਾਰਨ ਕੀਤੇ। ਹਮ ਮੈਂ ਅਬ ਇਹ ਸਮੇਂ, ਹਮ ਅਬ ਸੋ ਗੁਰੂ ਥਾਪ ਹੈ ਜੋ ਸਭ ਸੇ ਪਾਰਾ। ਅਸੀਂ ਉਸ ਗੁਰੂ ਦੀ ਸਥਾਪਨਾ ਕਰਨ ਲੱਗੇ ਹਾਂ ਜੋ ਦਸੇ ਸਰੂਪਾਂ ਤੋਂ ਵੀ ਵੱਡਾ ਸਰੂਪ ਹੋਏਗਾ। ਬੜੇ ਹੈਰਾਨ ਹੋ ਗਏ ਸਾਰੇ ਜੀ, ਆਪ ਤੋਂ ਵੱਡਾ ਹਾਂ ਸਾਤੋਂ ਵੀ ਵੱਡਾ ਹੋਏਗਾ। ਉਹਦੇ ਵਿੱਚ ਇਹ ਗੁਣ ਹੋਣਗੇ ਜੋ ਸਾਡੀ ਦੇਹ ਵਿੱਚ ਨਹੀਂ, ਇਹ ਗੁਣ ਹੋਣਾ ਚਾਹੀਦਾ। ਐਸੇ ਗਰੀਬ ਨਿਵਾਜ ਸਤਿਗੁਰੂ ਆਪਣੀ ਮੁੱਖ ਤੋਂ ਵਚਨ ਕਹਿੰਦੇ, ਅਜ਼ਰ ਅਮਰ ਅਖੰਡ ਹੈ। ਗਿਆਰਵੇਂ ਥਾਂ ਤੇ ਐਸਾ ਗੁਰੂ ਦੇਣ ਲੱਗੇ ਹਾਂ ਜਿਹਦੇ ਤੇ ਕਦੇ ਬੁਢਾਪਾ ਨਹੀਂ ਆਏਗਾ। ਸਾਡੀਆਂ ਦੇਹਾਂ ਤੇ ਦਸਾਂ ਤੇ ਬੁਢਾਪੇ ਆਏ ਪਰ ਗੁਰੂ ਗ੍ਰੰਥ ਸਾਹਿਬ ਬੁੱਢਾ ਨਹੀਂ ਹੋਈ। ਅਜ਼ਰ ਅਮਰ, ਦੇਹ ਦੇ ਉੱਤੇ ਕਾਲ ਆ ਜਾਂਦਾ ਹੈ ਪਰ ਗਿਆਰਵੇਂ ਗੁਰੂ ਤੇ ਕਾਲ ਕਦੀ ਵੀ ਨਹੀਂ ਆਇਆ। ਅਜ਼ਰ ਅਮਰ, ਤੀਸਰਾ ਅਖੰਡ ਰਹਿ, ਜਿਹਦੇ ਸਿਧਾਂਤ ਨੂੰ ਕੋਈ ਖੰਡ ਨਹੀਂ ਸਕੇ। ਅਜ਼ਰ ਅਮਰ ਅਖੰਡ ਰਹਿ, ਇੱਕ ਰਸ ਸਮ ਭਾਵੈ, ਭੇਦ ਪੱਖ ਬਿਨ ਸਭੀ ਕੋ ਗਿਆਨ ਦਰੜਾਵੇ, ਉਪਦੇਸ਼ ਦਰੜਾਵੇ। ਇਹ ਨਹੀਂ ਵੀ ਇਕੱਲੇ ਸਿੱਖਾਂ ਨੂੰ ਗਿਆਨ ਦੇਗਾ, ਭੇਦ ਪੱਖ ਤੋਂ ਬਿਨਾਂ ਸਭ ਨੂੰ ਗਿਆਨ ਦੇਗਾ। ਐਸਾ ਗੁਰੂ ਤੁਹਾਨੂੰ ਦੇਣ ਲੱਗੇ ਹਾਂ। ਏਕ ਹੈ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ, ਪੈਸੇ ਪੰਚ ਨਲੇਰ ਲੈ ਤਿਸ ਅਗਰ ਟਕਾਇਓ, ਕਰ ਪ੍ਰਕਰਮਾ ਗੁਰੂ ਜੀ ਅਭਬੰਧਨ ਕੀਓ। ਟਿੱਕਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ। ਗੁਰੂ ਰੂਪ ਥੱਪ ਪੂਜ ਕੇ ਸਭ ਤੇ ਪੁਜਵੇ, ਇਉਂ ਗਰੀਬ ਨਿਵਾਜ ਸਤਿਗੁਰੂ ਨੇ ਜਿਹੜੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਮੰਨਣ ਵਾਲੇ ਨੇ, ਜਿਨ੍ਹਾਂ ਨੂੰ ਖਾਲਸੇ ਦੇ ਸਿਧਾਂਤਾਂ ਦਾ, ਗੁਰਮਤ ਸਿਧਾਂਤਾਂ ਦਾ ਗਿਆਨ ਨਹੀਂ, ਤੇ ਉਹਨਾਂ ਨੇ ਤਮੱਚੀ ਪਾ ਛੱਡੀ ਹੈ ਜੀ, ਗੁਰਤਖ ਦੀ ਦਿੱਤੀ। ਗੁਰੂ ਨੇ ਕਿਰਪਾ ਕੀਤੀ, ਐਤਕੀ ਵਾਰ ਜਦੋਂ ਦਾਸ ਹਜ਼ੂਰ ਸਾਹਿਬ ਗਿਆ, ਇੱਕ ਐਸਾ ਸਬੂਤ, ਇੱਕ ਐਸਾ ਠੋਸ ਸਬੂਤ ਲੱਭਿਆ, ਮੈਨੂੰ ਖੁਸ਼ੀ ਵੀ ਸੀ ਔਰ ਹੈਰਾਨੀ ਵੀ ਸੀ ਕਿ ਅੱਜ ਤੱਕ ਇਹ ਲੁਕਿਆ ਕਿ ਨਹੀਂ। ਇਹ ਤਾਂ ਹੈਰਾਨੀ ਸੀ, ਖੁਸ਼ੀ ਸੀ ਵੀ ਚਲੋ ਲੱਭ ਗਿਆ। ਕਲਗੀਧਰ ਪਾਤਸ਼ਾਹ ਦੇ ਵੇਲੇ ਇੱਕ ਸਾਰੰਗ ਨਾਮ ਦਾ ਯੋਧਾ ਹੋਇਆ, ਨਰੇੜ ਦੀ ਧਰਤੀ ਵਿੱਚ ਹੋਇਆ, ਉਹਦਾ ਨਾਮ ਸੀ ਸਾਰੰਗ ਮੋਦੀ। ਜਦੋਂ ਆਪ ਜੀ ਸੱਚਖੰਡ ਹਜ਼ੂਰ ਸਾਹਿਬ ਦਰਸ਼ਨ ਕਰੋਗੇ, ਉੱਥੇ ਜਿਹੜੇ ਚਿੱਤਰ ਨੇ ਉਹਨਾਂ ਦੇ ਵਿੱਚ ਉਸ ਸੱਜਣ ਦਾ ਚਿੱਤਰ ਵੀ ਆਪ ਨੂੰ ਮਿਲੇਗਾ, ਸਾਰੰਗ ਮੋਦੀ। ਸਾਰੰਗ ਮੋਦੀ ਦੇ ਖਾਨਦਾਨ ਵਿੱਚ ਇੱਕ ਗੱਲ ਚਲੀ ਆਉਂਦੀ ਸੀ, ਕੋਈ ਵੀ ਘਟਨਾ ਉਹਨਾਂ ਦੇ ਖਾਨਦਾਨ ਚ ਘਟੀ ਹੈ, ਉਹਨਾਂ ਨੇ ਲਿਖਤ ਵਿੱਚ ਲਿਆ ਕਿ ਬਹੀ ਲਾਈ ਹੋਈ ਸੀ ਉਹਨਾਂ ਨੇ ਲਿਖ ਲਿਆ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਰੇੜ ਵਿੱਚ ਗਏ ਹੈ, ਜਦੋਂ ਮਹਾਰਾਜ ਸਾਹਿਬ ਤੇ ਗੁਲ ਖਾਂ ਤੌਲੇ ਖਾਂ ਨੇ ਵਾਰ ਕੀਤਾ, ਪਤਾ ਲੱਗਦਿਆਂ ਹੀ ਦੁੱਖ ਤਾਂ ਹੋਰ ਵੀ ਸਾਰਿਆਂ ਨੇ ਮਨਾਇਆ ਪਰ ਇਹ ਸੱਜਣ ਨੇ ਬਹੁਤ ਵੱਡਾ ਦੁੱਖ ਮਨਾਇਆ। ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚਿਆ, ਕਹਿੰਦਾ ਗਰੀਬ ਨਿਵਾਜ, ਮੇਰਾ ਭਾਵੇਂ ਹਿੰਦੂ ਧਰਮ ਹੈ ਪਰ ਪਰਮਾਤਮਾ ਦੀ ਕਿਰਪਾ ਹੈ, ਐਸ ਤੇਗ ਦੇ ਨਾਲ ਮੈਂ ਜ਼ੁਲਮ ਕਰਨ ਵਾਲਿਆਂ 200 ਸੈਨਾਪਤੀ ਵੱਢੇ ਨੇ, ਦੇ ਨਾਲ ਮੇਰਾ ਨਾਂ ਸੁਣ ਕੇ ਤੁਰਕ ਕੰਬਦੇ ਹੈ। ਰੋਇਆ, ਕਹਿੰਦਾ ਮੇਰੇ ਹੁੰਦਿਆਂ ਤੁਹਾਡੇ ਤੇ ਵਾਰ ਹੋ ਗਿਆ ਤੇ ਮੇਰੀ ਸੂਰਮਤਾਈ ਮਿੱਟੀ ਵਿੱਚ ਮਿਲ ਗਈ, ਪਰ ਜੋ ਹੋਇਆ ਤੇ ਹੁਣ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਰੰਗ ਮੋਦੀ ਆਪਣੇ ਘਰ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ, ਇਲਾਜ ਕਰਵਾਇਆ, ਮਹਾਰਾਜ ਦੀਆਂ ਬਖਸ਼ਾਂ ਲਈਆਂ। ਜਿਹੜਾ ਇਹਦਾ ਗੁਰੂ ਸੀ ਉਹਨੂੰ ਚਿੱਠੀ ਲਿਖਦਾ, ਇਹ ਲਿਖਤ ਹੈ ਜੋ ਮੈਂ ਆਪ ਜੀ ਨੂੰ ਕਹਿ ਰਿਹਾ, ਚਿੱਠੀ ਲਿਖਦਾ, ਐ ਗੁਰਦੇਵ ਮੈਂ ਹੁਣ ਤੁਹਾਡੀ ਸੇਵਾ ਵਿੱਚ ਆਪਣੇ ਪੁੱਤਰ ਨੂੰ ਭੇਜਦਾ, ਮਹੀਨੇ 'ਚ ਇੱਕ ਦਿਨ ਜਾਂਦਾ ਸੀ, ਮੈਂ ਹੁਣ ਇਸ ਲਈ ਨਹੀਂ ਆ ਸਕਦਾ, ਮੇਰੇ ਕੋਲ ਜਗਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੈਨੂੰ ਸੇਵਾ ਮਿਲੀ ਹੈ, ਮੈਂ ਦਸਮ ਪਾਤਸ਼ਾਹ ਦੀ ਸੇਵਾ ਕਰਦਾ, ਇਸ ਲਈ ਤੁਹਾਡੇ ਕੋਲ ਆ ਨਹੀਂ ਸਕਦਾ। ਸੰਸਕ੍ਰਿਤ ਦੇ ਵਿੱਚ ਇਹ ਵਿਦਵਾਨ ਲਿਖਦਾ ਹੈ, ਗੁਰੂ ਗੋਬਿੰਦ ਸਿੰਘ ਜੀ ਕਿਵੇਂ ਮੈਨੂੰ ਮਿਲੇ, ਇਹ ਸੰਸਕ੍ਰਿਤ ਵਿੱਚ ਲਿਖਦਾ ਹੈ, ਗੁਰੂ ਗੋਬਿੰਦ ਸਿੰਘ ਤੇ ਕਿਵੇਂ ਵਾਰ ਹੋਇਆ, ਔਰ ਨਾਲ ਇਹ ਸੰਸਕ੍ਰਿਤ ਦੇ ਸਲੋਕਾਂ ਚ ਲਿਖਦਾ, ਉਸ ਵੇਲੇ ਦਾ ਕਾਗਜ਼, ਉਸ ਵੇਲੇ ਦੀ ਲਿਖਾਈ, ਉਸ ਵੇਲੇ ਦੀ ਕਲਮ, ਇਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਪੰਜ ਪੈਸੇ ਨਾਰੀਅਲ ਧਰ ਕੇ ਮੱਥਾ ਟੇਕਿਆ। ਇਹ ਸੰਸਕ੍ਰਿਤ ਦੇ ਸਲੋਕਾਂ ਚ ਮੈਂ ਆਪਣੇ ਕੰਨੀ ਸੁਣ ਕੇ ਔਰ ਉਹਨਾਂ ਸਲੋਕਾਂ ਨੂੰ ਵੇਖ ਕੇ ਆਇਆ, ਐਵੇਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਤੁਹਾਡੇ ਨਾਲ ਕਰਦੇ। ਮਹਾਰਾਜ ਨੇ ਇਹਨੂੰ ਆਪਣਾ ਮੋਦੀ ਬਣਾਇਆ। ਅੱਜ ਵੀ ਹਜ਼ੂਰ ਸਾਹਿਬ ਦੇ ਨੇੜੇ ਇੱਕ ਬੌਲੀ ਮਿਲੇਗੀ ਆਪ ਜੀ ਨੂੰ, ਤਖ਼ਤ ਸਾਹਿਬ ਦੇ ਨੇੜੇ ਹੈ ਬੌਲੀ ਸਾਹਿਬ। ਇਹ ਉਹ ਸੱਜਣ ਨੇ ਉਸ ਬੌਲੀ ਦਾ ਜਲ ਲੈ ਕੇ ਉਹਦੇ ਵਿੱਚੋਂ ਦੇਗ ਬਣਦੀ ਸੀ, ਸੁੱਚਾ ਪਵਿੱਤਰ ਜਲ ਉਹ ਕੇਵਲ ਵਰਤਿਆ ਜਾਂਦਾ ਸੀ। ਇਸ ਕਰਕੇ ਫਿਰ ਵੀ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਤੇ ਥੋੜਾ ਬਹੁਤ ਕੋਈ ਕਿੰਤੂ ਕਰਦੇ ਨੇ, ਇਹ ਉਹਨਾਂ ਦਾ ਕੋਈ ਆਪਣਾ ਸਵਾਰਥ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉਹਨਾਂ ਦੀ ਦੇਹਧਾਰੀ ਗੁਰੂ ਦੀ ਪ੍ਰਥਾ ਦਾ ਨੁਕਸਾਨ ਹੋ ਸਕਦਾ, ਪਰ ਸੱਚਾਈ ਇਹੀ ਹੈ ਕਿ ਗੁਰੂ ਗ੍ਰੰਥ ਕਲਯੁਗ ਪਇਓ, ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ। ਮਹਾਰਾਜ ਕਹਿੰਦੇ ਜੋ ਮੁਝ ਬਚਨ ਸੁਣਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ, ਜਿਵੇਂ ਕਥਾ ਸੁਣਦੇ ਹੋ ਇਹਦੇ ਬਾਰੇ ਕਹਿੰਦੇ ਨੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਣ, ਯਾ ਮੈਂ ਭੇਦ ਨਾ ਰੰਚਕ ਮਾਨ। ਭੇਦ ਨਹੀਂ ਹੈ, ਆਓ ਗੁਰੂ ਦੇ ਨਾਲ ਸ਼ਬਦਾਂ ਦੁਆਰਾ ਸਾਂਝ ਪਾਈਏ ਤੇ ਗੁਰੂ ਦੀ ਸਿੱਖਿਆ ਸੁਣ ਕੇ ਉਹਦੇ ਤੇ ਅਮਲ ਕਰਕੇ ਆਪਣਾ ਜੀਵਨ ਸਫਲਾ ਕਰੀਏ। ਦਾਸ ਤੋਂ ਪਹਿਲਾਂ ਗੁਰੂ ਪਿਆਰੇ ਗਿਆਨੀ ਰਣਜੋਤ ਸਿੰਘ ਜੀ ਬਹੁਤ ਸੁੰਦਰ ਤੇ ਪਿਆਰੇ ਵਚਨ, ਅਦਵੈਤ ਵਚਨ ਜਿਨ੍ਹਾਂ ਨੂੰ ਕਿਹਾ ਜਾ, ਦਵੈਸ਼ ਸਿੱਖ ਨੂੰ ਦਾ ਹੁਕਮ ਹੈ ਕਿ ਕਿਸੇ ਨਾਲ ਵੀ ਨਹੀਂ ਕਰਨੀ, ਦੂਸਰੇ ਧਰਮ ਨਾਲ ਵੀ ਦਵੈਸ਼ ਨਹੀਂ ਕਰਨੀ, ਪਰ ਜੇ ਸਿੱਖ ਸਿੱਖ ਨਾਲ ਦਵੈਸ਼ ਕਰੇਗਾ ਗੁਰੂ ਦੀ ਪ੍ਰਸੰਨਤਾ ਕਦੀ ਨਹੀਂ ਹੋ ਸਕਦੀ। ਨਫ਼ਰਤ, ਸਿੱਖ ਧਰਮ ਇੱਕ ਪੂਰੇ ਸੰਸਾਰ ਵਿੱਚ ਐਸਾ ਧਰਮ ਹੈ ਜਿਹੜਾ ਸਰਬੱਤ ਦਾ ਭਲਾ ਨਿੱਤ ਦੋ ਵੇਲੇ ਮੰਗਦਾ ਹੈ ਕਿ ਸਾਰੀ ਦੁਨੀਆਂ ਦਾ ਹੀ ਭਲਾ ਹੋਵੇ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਜਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਭ ਦਾ ਭਲਾ ਮਨਾਏਗਾ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਤੇ ਗੁਰੂ ਦਾ ਸਿੱਖ ਵੀ ਕਿਸੇ ਨਾਲ ਵੈਰ ਨਹੀਂ ਕਰਦਾ। ਨਿੰਦਾ ਦੀ ਗੱਲ ਚੱਲ ਰਹੀ ਸੀ ਤੇ ਗੁਰਬਾਣੀ ਵਿੱਚ ਕਿਹਾ ਨਿੰਦਾ ਕਿਸੇ ਦੀ ਮਨਮੁਖ ਮੁਗਧ ਕਰਨ। ਨਿੰਦਾ ਕੀ ਹੈ ਇਹਦੇ ਬਾਰੇ ਥੋੜੀ ਜਿਹੀ ਸਮਝਣ ਦੀ ਲੋੜ ਹੈ। ਕਿਸੇ ਹੱਦ ਤੱਕ ਇਹ ਗੱਲ ਵੀ ਠੀਕ ਹੋ ਸਕਦੀ ਹੈ, ਕਿਸੇ ਹੱਦ ਤੱਕ ਕਿ ਜੀ ਸੱਚੀ ਗੱਲ ਕਹਿਣੀ ਕੋਈ ਨਿੰਦਿਆ ਨਹੀਂ, ਪਰ ਇਹ ਸੰਪੂਰਨ ਸੱਚ ਨਹੀਂ ਹੈ। ਕਿਸੇ ਹੱਦ ਤੱਕ ਇਹ ਗੱਲ ਮੰਨੀ ਜਾ ਸਕਦੀ। ਨਿੰਦਾ ਕੀ ਹੈ? ਨਿੰਦਾ ਦਾ ਸਿੱਧਾ ਅਰਥ ਹੈ ਕਿਸੇ ਦੇ ਅਪਮਾਨ ਕਰਨ ਵਾਲੇ ਬੋਲ ਸਾਡੀ ਰਸਨਾ ਤੋਂ ਨਿਕਲਣ, ਉਹ ਨਿੰਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੜਾ ਖੋਲ ਕੇ ਦੂਸਰੇ ਦੇ ਅਪਮਾਨ ਕਰਨ ਦਾ ਜੋ ਸ਼ਬਦ ਹੈ ਉਹ ਨਿੰਦਾ ਹੈ। ਦੂਸਰੇ ਦਾ ਅਪਜਸ ਕਰਨ ਦੀ ਪਰਮਾਤਮਾ ਨੂੰ ਵੱਲੋਂ ਕਿਸੇ ਆਗਿਆ ਨਹੀਂ ਹੈ। ਦੂਸਰੀ ਬਾਤ ਆਈ ਕਿ ਜੋ ਸੱਚ ਹੈ, ਜੇ ਗਾਂ ਨੂੰ ਖੋਤੀ ਕਹਿ ਦਈਏ ਤਾਂ ਗਾਂ ਦਾ ਅਪਜਸ ਵੀ ਹੈ, ਗਾਂ ਦੀ ਨਿੰਦਾ ਵੀ ਹੈ। ਪਰ ਜੇ ਖੋਤੀ ਨੂੰ ਖੋਤੀ ਕਹਿ ਦਿੱਤਾ, ਖੋਤੀ ਦੀ ਇਹਦੇ ਵਿੱਚ ਕੋਈ ਬਦਨਾਮੀ ਵੀ ਨਹੀਂ ਹੈ ਔਰ ਨਿੰਦਾ ਵੀ ਨਹੀਂ ਹੈ, ਸੱਚ। ਪਰ ਨਿੰਦਾ ਕਦੋਂ ਬਣਦੀ ਹੈ ਕਿ ਕੁਛ ਲੋਕਾਂ ਦਾ ਮਤ ਹੈ ਕਿ ਜੀ ਸੱਚੀ ਗੱਲ ਕਹਿਣ ਦੇ ਵਿੱਚ ਕੋਈ ਨਿੰਦਾ ਨਹੀਂ, ਇਹ ਗੱਲ ਵੀ ਗਲਤ ਹੈ, ਨਿੰਦਾ ਉਹ ਵੀ ਹੈ। ਇਸ ਨੂੰ ਸਮਝਣਾ, ਨਿੰਦਾ ਕਿਵੇਂ ਅਪਜਸਤ ਕਰ ਹੀ ਰਹੇ। ਸੰਸਾਰ ਵਿੱਚ ਕੋਈ ਬੰਦਾ ਪੁੰਨ ਕਰਕੇ ਆਪਣੇ ਪੁੰਨਾਂ ਦਾ ਫਲ ਸਾਨੂੰ ਦੇਣ ਨੂੰ ਤਿਆਰ ਨਹੀਂ, ਤੇ ਜੇ ਉਹਨੇ ਪਾਪ ਕੀਤਾ ਤਾਂ ਉਹਦਾ ਫਲ ਲੈਣ ਦੇ ਲਈ ਅਸੀਂ ਤਿਆਰ ਕਿਉਂ ਹੋਈਏ? ਫਿਰ ਚੋਰ ਯਾਰ ਜੁਆਰ ਤੇ ਬੁਰਾ ਅਣਹੁੰਦਾ ਪਰ ਨਿੰਦਕ ਸਿਰ ਤਾਰਾ, ਉਹਦੇ ਉਹਦਾ ਤਾਂ ਹਲਕਾ ਹੋ ਜਾਏਗਾ ਬੋਲ ਪਾਪ ਦਾ, ਲੇਕਿਨ ਅਸੀਂ ਹਿੱਸੇਦਾਰ ਤਾਂ ਹੋ ਗਏ। ਜੋ ਕੁਛ ਅਸੀਂ ਜਿਵੇਂ ਚੋਰ ਨੂੰ ਚੋਰ ਕਹਿ ਦੇਣਾ, ਅਸੀਂ ਇਹ ਕਹਿੰਦੇ ਹਾਂ ਵੀ ਉਹ ਕੋਈ ਨਿੰਦਾ ਨਹੀਂ, ਆਮ ਕਹਿੰਦੇ ਹਾਂ। ਸਾਧ ਨੂੰ ਚੋਰ ਕਹਿਣਾ ਨਿੰਦਾ ਹੈ, ਜਦੋਂ ਤਾਂ ਅਸੀਂ ਸਾਧ ਨੂੰ ਚੋਰ ਕਹਿ ਦਿੱਤਾ ਤੇ ਉਹਦਾ ਤਾਂ ਪਾਰ ਉਤਾਰਾ ਹੋਣਾ ਹੀ ਕੀ ਹੈ। ਪਰ ਦੂਸਰਾ ਸਿਧਾਂਤ ਸਾਡੇ ਸਾਹਮਣੇ ਇਹ ਹੈ ਕਿ ਜਿਵੇਂ ਪੁੰਨ ਕਰਮ ਕਰਕੇ ਸਾਨੂੰ ਕੋਈ ਫਲ ਦੇਣ ਨੂੰ ਤਿਆਰ ਨਹੀਂ, ਤੇ ਜੇ ਕਿਸੇ ਨੇ ਕੋਈ ਖੂਹ ਪਟਿਆ, ਕੋਈ ਉਹਨੇ ਗਲਤ ਕੰਮ ਕੀਤਾ, ਉਹਨੇ ਪਾਪ ਕੀਤਾ, ਤਾਂ ਮਿਹਰਬਾਨੀ ਕਰਕੇ ਉਹਦੇ ਜੋਗਾ ਹੀ ਰਹਿਣ ਦੇ, ਉਹਦਾ ਹਿੱਸਾ ਨਾ ਵੰਡਾਓ, ਫਲ ਮਿਲੇਗਾ ਸਾਨੂੰ ਵੀ। ਕਿਉਂਕਿ ਅਣਹੁੰਦਾ ਭਾਰ ਨਿੰਦਕ ਸਿਰ ਧਰਾ, ਉਹਨੂੰ ਹਿੱਸਾ ਮਿਲਦਾ। ਤੇ ਰਹੀ ਗੱਲ ਸੱਚਾਈ ਕਹਿਣ ਦੀ, ਇਹਦੇ ਵਿੱਚ ਦੋ ਮਤ ਨੇ। ਸੁਧਾਰਕ ਬਣ ਕੇ ਸੱਚਾਈ ਕਹਿਣੀ ਇੱਕ ਪੱਖ, ਸੁਧਾਰਕ ਬਣ ਕੇ ਅੰਦਰ ਈਰਖਾ ਦੀ ਭਾਵਨਾ ਨਹੀਂ, ਅੰਦਰ ਦਵੈਸ਼ ਨਹੀਂ, ਬਲਕਿ ਅੰਦਰ ਇੱਕ ਦਰਦ ਹੈ ਕਿ ਮਨੁੱਖ ਜਾਮੇ ਦੇ ਵਿੱਚ, ਸਮਾਜ ਦੇ ਵਿੱਚ ਇੱਕ ਕਲੰਕ ਲੱਗ ਗਿਆ, ਇਹਦਾ ਸੁਧਾਰ ਹੋਣਾ ਚਾਹੀਦਾ। ਫਿਰ ਹਿੰਮਤ ਕਰਕੇ ਉਹਦੇ ਮੂੰਹ ਤੇ ਕਹਿਣਾ, ਈਰਖਾਲੂ ਬਣ ਕੇ ਨਹੀਂ, ਦਵੈਸ਼ ਵਾਲਾ ਬਣ ਕੇ ਨਹੀਂ, ਉਹਦੇ ਸਾਹਮਣੇ ਕਹਿਣਾ ਤੇ ਉਹਨੂੰ ਕਹਿਣਾ ਵੀ ਤੂੰ ਸੁਧਾਰ ਆਪਣੇ ਆਪ ਨੂੰ, ਤੇਰਾ ਇਹ ਔਗਣ ਮੈਂ ਆਪਣੀ ਅੱਖਾਂ ਨਾਲ ਵੇਖਿਆ ਤੇ ਤੇਰੇ ਵਿੱਚ ਆ ਹੈ, ਉਹ ਨਿੰਦਾ ਨਹੀਂ ਹੈ, ਉਹ ਸੁਧਾਰਕ ਹੈ। ਪਿੱਛੇ ਤੇ ਉਹੀ ਗੱਲ ਕਹੋ ਜੋ ਮੂੰਹ ਤੇ ਕਹਿ ਸਕਦੇ ਹੋ, ਮੂੰਹ ਤੇ ਉਹ ਗੱਲ ਕਹੋ ਜਿਹਦੇ ਵਿੱਚ ਦੂਸਰੇ ਦੇ ਲਈ ਈਰਖਾ ਦਵੈਸ਼ ਨਹੀਂ, ਲੇਕਿਨ ਸੁਧਾਰ ਕਰਨ ਦੀ ਭਾਵਨਾ ਹੈ, ਫਿਰ ਕੋਈ ਹਰਜ ਨਹੀਂ। ਇਹ ਕੁਛ ਗੱਲਾਂ ਸਾਨੂੰ ਸਮਝ ਕੇ ਹੀ ਤੁਰਨਾ ਪਏਗਾ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਉਹਨਾਂ ਦਾ ਧੰਨਵਾਦ ਹੈ ਵੀ ਇਸ ਪੱਖ ਵਿੱਚ ਉਹਨਾਂ ਨੇ ਕੁਝ ਬੋਲ ਸਾਂਝੇ ਕੀਤੇ ਆਪ ਜੀ ਦੇ ਨਾਲ। ਆਓ ਹੁਣ ਲੜੀਵਾਰ ਕਥਾ ਦੇ ਜੋ ਅੰਮ੍ਰਿਤ ਵਚਨ ਆਪ ਜੀ ਸੁਣਿਆ ਸਲੋਕ, ਇਹਦੇ ਚ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਨਾਮ ਦੀ ਵਿਸ਼ੇਸ਼ਤਾ ਦੱਸਣਗੇ, ਮਨ ਵਿਰਤੀ ਇਕਾਗਰ ਕਰਕੇ ਸੁਣੋ ਜੀ।
ਵਾਹਿਗੁਰੂ ਜੀ ਸਲੋਕ ਕੋਟ ਦਾਨ ਇਸ਼ਨਾਨੰ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਇਹ ਜੀ ਕੋਟ ਨਾਮ ਕਰੋੜਾਂ ਦਾ ਹੈ, ਕਰੋੜਾਂ ਕਿਸਮ ਦਾ ਦਾਨ ਜਾਂ ਕਰੋੜਾਂ ਜਾਚਕਾਂ ਨੂੰ ਪਦਾਰਥਾਂ ਦਾ ਦਾਨ, ਪਦਾਰਥ ਦੇਣਾ, ਇਤਨੀ ਸਮਰੱਥਾ ਹੋਣੀ ਕਿ ਇੱਕ ਬੰਦਾ ਕਰੋੜਾਂ ਨੂੰ ਆਪਣੀ ਧਰਮ ਕਿਰਤ ਦੇ ਵਿੱਚੋਂ ਦਾਨ ਕਰ ਸਕੇ। ਪਰ ਇਹਦੇ ਵਿੱਚ ਇੱਕ ਗੱਲ ਦਾ ਖਿਆਲ ਰੱਖੇ ਵੀ ਦਾਨ ਕਰਕੇ ਹੰਗਤਾ ਨਾ ਫੁਰੇ। ਦਿੱਲੀ ਦੇ ਦਰਬਾਰ ਵਿੱਚ ਇੱਕ ਰਹੀਮ ਨਾਮ ਦਾ ਐਸਾ ਵੀ ਵਜ਼ੀਰ ਹੋਇਆ कि उन्हें एक नवा इतिहास सिरजिया है। इस्लाम की जकात कढ़ी जाती है, अपने मत विच दसौंद कढ़िया जाता है, दसवां हिस्सा परमात्मा के नाम से कढ़ना इस्लाम दे चुनु जकात कहिंदे। उहदा तरीका थोड़ा जिहा होर है, आपां दी लोड़ नहीं इत्थे। ते उसने अपनी जिहड़ी कमाई सी, जो उहनूं तनखाह मिलदी सी, जो उहनूं आमदन सी धर्म किरत, उहदा एक हिस्सा अपने को रखदा सी, सिर्फ एक हिस्सा। नौ हिस्से लोड़वंदां नूं वंडदा सी, इसलिए उहने नवां इतिहास सिरजिया। एक दिन गंग नाम का कवि उहदी दान का प्रभाव देखने वास्ते, उहदी दान जिस थान ते करदा सी उस थान ते पहुंचिया। गरीबां दीआं लाइनां दीआं लाइनां लगियां, उहदा टाइम रख्या सी जदों, फिर उह सवा पहर खुले गफे बणदा सी अन्न तन, जिहनूं जो लोड़ है, वस्त्र लोड़ है, अन्न लोड़ है, चक दी। गरीब उहदे द्वारे ते भीड़ भड़का बड़ी सी, पर जदों भी जिसनूं उह दान करदा सी अपने हत्थां नाल, उह हत्थ चुकदा सी पर सिर नीवां कर लैंदा सी। जिहनूं दान दिंदा सी उहदे चरणां वल नूं झाकदा सी, नीवां हो जांदा सी बहुत। लोकां च चर्चा सी कि रहीम ऐसा क्यों करदा है। गंग कवि आया, उन्हें क्या पूछी लई है, गंग कहे रहीम। गंग कवि कहन लगे, ऐ रहीम किसों सीखी दैन, तैं दान देने दा तरीका किसों सीखिया। ज्यों ज्यों कर ऊपर उठें त्यों त्यों नीचे नैन। समाज विच सिर नीवा उहदा हुंदा है जिन्हें कोई अपराध किया, जिन्हें कोई गुनाह किया हो, जिन्हें गुनाह नहीं किया तो सिर धौन चुक के तुरदा है। ये तरीका कैसा है, ये की तो सीखिया तैं, कि दान करन लगे हाँ सिर नीवा कर लेना, ज्यो ज्यो कर ऊपर उठे तीन तुली। दास महापुरखां दे नाल कथा दा पाठ बोल के सेवा कराया सी, जदों मैं एक बड़े महान विद्वान बरियाम सिंह टोड़ा बाबा जी जानदे ने उस इलाके दे सी, जिहदे नाल सरदार गुरचरण सिंह टोड़ा ढोलकी वजाउंदा रहा जदों आनंद कार्ज कराउंदे हुंदे सी। इह पुराना सी, इह बजुर्ग सी। महापुरखां दे कोई कोई धौला वाला आउण लग्गिया सी साडिआं दे, ते उन्हें कीर्तन किया, संतां ने कथा करनी। कथा सुन के इन्ना दरब गया, कहिंदे उम्र दे अनुसार इन्नी विद्या, ते फिर इन्हें यह दोहरा भी सुनाया। महापुरख मैनूं रस्ते जांदे कहिंदे बजुर्ग की कहिंदा सी, मैं कहिंदा जी कुछ ऐ कहिंदा सी, ज्यों ज्यों हथ तां नूं जांदे तूं तूं नेत्र नीमे हो गए। कहिंदे दोहरा बोल दोहरा। मैं कहिंदा जी मैं लिखिया थोड़ी है। कहिंदे मैं किहड़ा लिखिया, मैं सुना दिंदा तैनूं, संतां ने सुना दिता। कहिंदे इहो जी चीज छड्डी दी नहीं हुंदी, जदों भी मैं सुनाउणा इत्थे तक आ के फिर अगली गल जिहड़ा उहने जवाब दिता उहदी तुकांत ना जुड़े, क्योंकि उहने इन्नी गल छड्ड दित्ती। मैं सोचिया भी चलो कविता हां नहीं, आपां दो तुकां अपणियां जोड़ लैंदे नाल, इस करके मैं निर्णा करके दस रहा भी अगलियां तुकां उस विद्वान दीआं नहीं जिहड़े इह शब्द उच्चारण कीते ने, उह मेरियां। क्योंकि सिंह पुछदे सी फिर उदों बाद की होया, ते ओ छंदाबंदी च नहीं सी मिलदा, वार्तक मिलदा। जवाब दिता उसने, वो मैं दो लाइनां चके रखे। जवाब की दिता, कहिंदा ज्यों ज्यों लोकी कहत हैं, जिमें जिमें मैनू लोग कहिंदे न, तू दाता के बैन के तू दाता है, तू दाता है, ए बचन कहिंदे ने लोकी, कहिंदा त्यों त्यों लज्जा शर्म से नीचे हो गए नैन। शर्म दिया मारिया नेत्र नींदे हो गया, देन वाला खुदा ते रहीम दी एवें गल हो जा रही है, मैनू शर्म आ रही है ते मैं ते झाकण जोगा नहीं रहिंदा। ऐसा दान भी करन वाले लोग, नहीं तो दान नहीं सौदा हुंदा है सौदा। मेरे नां दा चकारा छड़ दिओ ते मेरे कोलों $50 लै लो, जां $100 लै लो, ਜਾਂ ਮੇਰਾ ਵੋਟ ਲਾ ਦਿਓ, ਮੇਰਾ ਕਿਸੇ ਕਿਤਾਬ ਚ ਨਾ ਆ ਜਾਏ, ਪੱਥਰ ਤੇ ਉਕਰਿਆ ਜਾਏ। ਇਹ ਵਡਿਆਈ ਖੋਰ ਲੋਕਾਂ ਨੇ ਸਾਂਖੇ ਮਰਮਰ ਦੀਆਂ ਚਿੱਟੀਆਂ ਦੁੱਧ ਵਰਗੀਆਂ ਦੀਵਾਰਾਂ ਤੇ ਜਿਵੇਂ ਕਾਲੇ ਰੰਗ ਦੇ ਭੂੰਡ ਫਿਰਦੇ ਹੁੰਦੇ, ਕਾਲੇ ਰੰਗ ਦੇ ਅੱਖਰ ਲਿਖੇ ਹੋਏ ਨੇ ਤੇ ਫਿਰ ਆਪ ਹੀ ਲਿਖਾਓ ਤੇ ਆਪ ਹੀ ਪੜ੍ਹ ਲਓ, ਜਾਂ ਫਿਰ ਕਿਤੇ ਕਿਤੇ ਘਰਦਿਆਂ ਨੂੰ ਲਿਜਾ ਕੇ ਕਹੋ ਵੀ ਆਹ ਦੇਖ ਇੱਥੇ ਆਹ ਮੇਰਾ ਨਾਂ ਲਿਖਿਆ ਹੋਇਆ, ਵੀ ਸ਼ਾਂਤੀ ਜੀ ਆ ਜਾਂਦੀ ਹੈ, ਮੈਂ ਦਾਨ ਕੀਤਾ ਸੀ। ਤੂੰ ਕੌਣ ਹੈ ਦਾਨ ਕਰਨ ਵਾਲਾ? ਤੂੰ ਭਿਖਾਰੀ ਹੈ, ਜਗਤ ਭਿਖਾਰੀ ਫਿਰਦਾ ਹੈ, ਭਿਖਾਰੀ ਬਣਿਆ ਰਹਿ ਤਾਤਾ ਹੀ ਹੈ। ਪਰ ਸੰਸਾਰ ਚ ਕੁਝ ਮੰਗਤੇ ਚਲਾਕ ਚੁਸਤ, ਲੋਕਾਂ ਤੋਂ ਆਟਾ ਮੰਗ ਕੇ ਆਪਣੀ ਝੋਲੀ ਭਰ ਕੇ ਤੇ ਉਹਦੇ ਵਿੱਚੋਂ ਫਿਰ ਕਹਿੰਦੇ ਨੇ ਮੈਂ ਦੂਸਰੇ ਮੰਗਤਿਆਂ ਦੇ ਲਈ ਦਾਤਾ ਬਣ ਕੇ ਕਹਿੰਦੇ ਨੇ ਆ ਜਾਓ ਮੇਰੀ ਝੋਲੀ ਵਿੱਚ ਆਟਾ। ਇਹ ਨੀ ਸ਼ਰਮ ਆਉਂਦੀ ਵੀ ਲੋਕਾਂ ਦਾ ਹੀ ਮੰਗਿਆ ਹੋਇਆ? ਖੈਰ, ਇਸ ਤਰ੍ਹਾਂ ਦੇ ਕਰੋੜਾਂ ਦਾਨ, ਕਰੋੜਾਂ ਉਹਨਾਂ ਲੋਕਾਂ ਨੂੰ, ਗਰੀਬਾਂ ਨੂੰ ਦਾਨ ਦੇਣ ਵਾਲੇ ਪਦਾਰਥਾਂ ਦਾ, ਕੋਈ ਵਿਅਕਤੀ ਹੋਵੇ ਜਿਹਨੇ ਸਾਰੀ ਜ਼ਿੰਦਗੀ ਬਹੁਤ ਇਸ ਤਰ੍ਹਾਂ ਦਾ ਦਾਨ ਕੀਤਾ ਹੋਵੇ। ਇਸ ਨਾਨੰ 68 ਤੀਰਥਾਂ ਤੇ ਇਸ਼ਨਾਨ ਕੀਤਾ ਹੋਵੇ, ਗੰਗਾ, ਜਮਨਾ, ਗੋਦਾਵਰੀ, ਕੁੰਭ ਆਦਿ ਦੇ ਮੇਲਿਆਂ ਤੇ 68 ਤੀਰਥਨ, ਉਹਨਾਂ ਤੇ ਇਸ਼ਨਾਨ ਵੀ ਕੀਤਾ। ਅਨਕ ਸੋਧਨ, ਅਨੇਕਾਂ ਹੀ ਗ੍ਰੰਥਾਂ ਦੀ ਵਿਚਾਰ ਨੂੰ ਸੰਸ਼ੋਧਨ ਕੀਤਾ ਹੋਇਆ, ਵੇਦ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, ਬਹੁਤ ਲਿਟਰੇਚਰ ਪੜ੍ਹ ਲਈ। ਪਵਿੱਤਰਤਾ ਹੈ ਤੇ ਸਰੀਰ ਦੀ ਕਰਮ ਕਾਂਡ ਵਾਲੀ ਪਵਿੱਤਰਤਾ, ਪਖੰਡ ਰੂਪ ਪਵਿੱਤਰਤਾ, ਜਿਹੜੀ ਦੂਸਰੀ ਪਵਿੱਤਰਤਾ ਹੈ ਉਹ ਗੁਰੂ ਘਰ ਵਿੱਚ ਵਿਵੇਕ ਦਾ ਪਹਿਰਾ ਪ੍ਰਮਾਣਿਤ ਹੈ, ਰੱਖਣੀ ਹੈ ਸੱਚ, ਗੁਰੂ ਦਾ ਹੁਕਮ ਹੈ। ਝੂਠ ਤੇ ਝੂਠ ਦਾ ਮੇਲ ਹੈ, ਸੱਚ ਤੇ ਸੁੱਚ ਦਾ ਮੇਲ ਹੈ। ਝੂਠ ਤੇ ਝੂਠ ਦਾ ਮੇਲ ਕਲਯੁਗ ਦੇ ਨਾਲ ਹੈ, ਸੱਚ ਤੇ ਸੁੱਚ ਦਾ ਪਰਮਾਤਮਾ ਦੇ ਨਾਲ ਹੈ। ਔਰ ਮੈਡੀਕਲ ਸਾਇੰਸ ਦੁਆਰਾ ਵੀ ਇਹ ਬਾਤ ਸਿੱਧ ਹੋ ਰਹੀ ਹੈ, ਗੰਦੇ ਜਰਾਸੀਮ ਇੱਕ ਦੂਜੇ ਦੇ ਬਿਮਾਰੀ ਦਾ ਕਾਰਨ ਬਣਦੇ ਨੇ ਝੂਠ ਖਾਣ ਦੇ ਨਾਲ। ਪਰ ਫਿਰ ਵੀ ਸੰਸਾਰ ਦੇ ਅੰਦਰ ਬਹੁਤ ਲੋਕਾਂ ਨੂੰ ਐਸੀ ਆਦਤ ਪੈ ਗਈ, ਆਪਣੇ ਪੈਰ ਧੋ ਕੇ ਲੋਕਾਂ ਨੂੰ ਪਿਆਉਣ ਦੇ ਵਿੱਚ ਚਸਕਾ ਬਣ ਗਿਆ ਪਖੰਡ ਕਰਨ ਵਾਲਿਆਂ ਨੂੰ। ਮਨਮਤ ਹੈ ਨਹੀਂ, ਪ੍ਰਮਾਣਿਤ ਨਹੀਂ। ਖੰਡੇ ਬਾਟੇ ਦਾ ਜੀ ਨੇ ਅੰਮ੍ਰਿਤ ਛਕਿਆ, ਨੌਵੇਂ ਪਾਤਸ਼ਾਹ ਤੱਕ ਚਰਨਾਮਤ ਸੀ, ਉਦੋਂ ਬਾਅਦ ਕੁਝ ਹੋਰ ਸੀ, ਚਰਨਾਮਤ ਸਿੱਖਾਂ ਪਿਲਾਇਆ, ਪਰ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਹੋ ਗਿਆ ਫਿਰ ਇਹਦੀ ਆ ਗਿਆ ਨਹੀਂ। ਇਸ ਕਰਕੇ ਪਖੰਡ ਤੋਂ ਬਚਣ ਦੀ ਲੋੜ ਹੈ। ਬਹੁਤ ਸਾਰੇ ਥਾਂ ਤੇ ਕਈ ਵਾਰ ਇਸ ਸੱਚਾਈ ਦਾ ਮੁੱਲ ਵੀ ਤਾਰਨਾ ਪਿਆ ਤੇ ਹੁਣ ਤੱਕ ਤਾਰ ਰਿਹਾ। ਇੱਕ ਜਿਸ ਪੁਰਸ਼ ਦੀ ਬਹੁਤ ਮੰਨਤਾ ਸੀ ਤੇ ਉਹਨੂੰ ਕੁਝ ਕਹਿਣ ਦੇ ਨਾਲ ਉਹ ਸਾਰੀ ਜ਼ਿੰਦਗੀ ਨਾਲ ਨਾਰਾਜ਼ ਹੋ ਗਿਆ, ਈਰਖਾ ਚਾ ਕੇ ਮੈਂ ਕੁਛ ਨਹੀਂ ਕਿਹਾ, ਮਹਾਰਾਜ ਦੀ ਹਜ਼ੂਰੀ ਚ ਸੀ, ਸੁਧਾਰਕ ਬਣ ਕੇ ਪਿਆਰ ਨਾਲ ਕਿਹਾ। ਮਨਮਤ ਹੈ, ਗੁਰੂ ਕਿਰਪਾ ਕਰੇ ਤੇ ਇਸ ਪ੍ਰਕਾਰ ਦੇ ਇਸ਼ਨਾਨ ਕਰਨ ਵਾਲੇ, ਦਾਨ ਕਰਨ ਵਾਲੇ ਤੇ ਕਿਉਂ ਕਰਦੇ ਨੇ? ਦਾਨ ਕਰਨ ਦੇ ਨਾਲ ਜੀ ਪੁੰਨਾਂ ਵਿੱਚ ਵਾਧਾ ਹੋ ਜਾਏ, ਇਸ਼ਨਾਨ ਕਰਨ ਦੇ ਨਾਲ ਪਾਪ ਲੈ ਜਾਣ ਤੇ ਬੁੱਧ ਪਵਿੱਤਰ ਹੋ ਜਾਏ ਸ਼ਾਸਤਰਾਂ ਦੀ ਵਿਚਾਰ ਪ੍ਰਾਪਤ ਕਰਨ ਦੇ ਨਾਲ। ਮਹਾਰਾਜ ਕਹਿੰਦੇ ਮੇਰੇ ਸਿੱਖ ਨੂੰ ਇਹ ਕੁਛ ਕਰਨ ਦੀ ਲੋੜ ਨਹੀਂ, ਇਹ ਤੋਂ ਬਿਨਾਂ ਹੀ ਸਭ ਕੁਛ ਪ੍ਰਾਪਤ ਹੋ ਸਕਦਾ। ਉਹ ਕਿਵੇਂ? ਅਗਲੀ ਤੁਕ ਵੀ ਦੱਸਦੇ ਹਨ,
ਚਰੰਤ ਨਾਨਕ ਹਰ ਹਰ ਰਸਨਾ।
ਮਹਾਰਾਜ ਕਹਿੰਦੇ ਰਸਨਾ ਦੇ ਨਾਲ ਵਾਹਿਗੁਰੂ 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 ਦਾ ਜਾਪ ਸ਼ੁਰੂ ਕਰਦੇ। ਮਹਾਰਾਜ ਕਹਿੰਦੇ ਸਮਝ ਲਓ 68 ਤੀਰਥਾਂ ਤੇ ਇਸ਼ਨਾਨ ਕਰ ਲਿਆ ਤੇ ਕਰੋੜਾਂ ਬੰਦਿਆਂ ਨੂੰ ਦਾਨ ਦੇ ਦਿੱਤਾ, ਉਹਦਾ ਫਲ ਵੀ ਤੁਹਾਨੂੰ ਮਿਲ ਗਿਆ, 68 ਤੀਰਥਾਂ ਦਾ ਇਸ਼ਨਾਨ ਵੀ, ਉਹਦਾ ਫਲ ਵੀ ਮਿਲ ਗਿਆ ਤੇ ਅਨੇਕਾਂ ਸ਼ਾਸਤਰ ਪੜ੍ਹਨ ਦਾ ਮਹਾਤਮ ਵੀ ਤੁਹਾਨੂੰ ਪ੍ਰਾਪਤ ਹੋ ਗਿਆ। ਨਾਮ ਜਪਣ ਵਾਲੇ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ। ਕਬੀਰ ਸਾਹਿਬ ਕਿੱਥੇ ਪੜ੍ਹੇ ਸੀ? ਇੱਕ ਮਹਾਤਮਾ ਨੇ ਬਚਨ ਸੁਣਾਇਆ ਕਥਾ ਵਿੱਚ, ਸ਼ਾਇਦ ਉਹ ਸਾਖੀ ਚ ਵੀ ਕਿਤੇ ਲਿਖਿਆ ਹੋਇਆ ਮਿਲਦਾ ਹੈ, ਸਿਧਾਂਤ ਕੱਢੀ ਦਾ ਉਹਦੇ ਵਿੱਚ ਕੋਈ ਸਾਖੀ ਅਗਰ ਮਿਥਿਆ ਵੀ ਹੋ ਤਾਂ ਸਿਧਾਂਤ ਮਿਥਿਆ ਨਹੀਂ ਹੁੰਦਾ। ਸਾਖੀ ਚੋਂ ਸਿਧਾਂਤ ਕੀ ਕੱਢਿਆ, ਜੋੜਿਆ ਕੀ, ਜੋੜਨ ਦੀ ਗੱਲ ਲੈਣੀ ਹੈ ਅੱਖਰਾਂ ਦੀ। ਮੰਗ ਕਹਿਣ ਲੱਗੇ ਇੱਕ ਪੰਡਿਤ ਆਇਆ ਕਬੀਰ ਸਾਹਿਬ ਨੂੰ ਕਹਿਣ ਲੱਗਿਆ ਜੀ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ, ਸਾਰੀ ਜ਼ਿੰਦਗੀ ਅਸੀਂ ਵੇਦ ਪੜ੍ਹਦੇ ਮਰ ਗਏ ਤੇ ਸਾਨੂੰ ਕੋਈ ਪੁੱਛਦਾ ਨਹੀਂ, ਪੂਜਾ ਤੁਹਾਡੀ ਹੁੰਦੀ ਆ ਅਨਪੜ੍ਹਾਂ ਦੀ, ਤੇ ਬਾਹਮਣਾਂ ਨੂੰ ਕੌਣ ਪੁੱਛੂਗਾ ਜਦੋਂ ਜਲਾਹਿਆਂ ਦੀ ਇੰਨੀ ਵੱਡੀ ਪੂਜਾ ਹੋਣ ਲੱਗ ਗਈ, ਔਰ ਉਹ ਵੀ ਕੰਸੀ ਵਿੱਚ ਰਹਿ ਗਏ, ਐਡਾ ਅਨਰਥ, ਤੁਸੀਂ ਤਾਂ ਸਿਰ ਚੜ ਗਏ ਸਾਡੇ ਲੋਕਾਂ ਦੇ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ ਇਹਦੇ ਚ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਕਦੀ ਕਿਸੇ ਨੂੰ ਕਿਹਾ ਮੇਰੀ ਪੂਜਾ ਕਰੋ, ਜੇ ਲੋਕ ਆਉਂਦੇ ਮੈਂ ਕਿਵੇਂ ਹਟਾਂ ਮੈਂ। ਕਹਿੰਦੇ ਸਾਬਤ ਕਰ ਵੀ ਤੈਨੂੰ ਕੁਛ ਆਉਂਦਾ ਵੀ ਹੈ। ਪੰਡਿਤ ਜੀ ਮੈਂ ਕਿਹੜਾ ਪੜਿਆ, ਨਹੀਂ ਨਹੀਂ ਜਵਾਬ ਦੇ। ਕਹਿੰਦੇ ਮੈਂ ਤੁਹਾਡੇ ਨਾਲ ਚਰਚਾ ਕਰਨੀ। ਕਬੀਰ ਸਾਹਿਬ ਕਹਿੰਦੇ ਚਰਚਾ ਬਾਅਦ ਚ ਕਰੀ, ਵੀ ਪਹਿਲਾਂ ਮੈਨੂੰ ਆਪਣਾ ਥੋੜਾ ਜਿਹਾ ਪਰਿਚਾ ਦੇ, ਤੂੰ ਪੜਿਆ ਹੋਇਆ? ਕਹਿੰਦੇ ਹਾਂ। ਕਹਿੰਦੇ ਮੇਰੇ ਇੱਕ ਸਵਾਲ ਦਾ ਜਵਾਬ ਦੇ। ਕੀ? ਕਹਿੰਦੇ ਤੂੰ ਪੜ੍ਹ ਕੇ ਬੁੱਝਿਆ ਕਿ ਬੁੱਝ ਕੇ ਪੜ੍ਹਿਆ? ਲਓ ਜੀ ਇੰਨੀ ਗੱਲ ਚ ਉਲਝਾ ਲਿਆ ਕਬੀਰ ਨੇ। ਜੇ ਤਾਂ ਕਹਿੰਦੇ ਵੀ ਪੜ੍ਹ ਕੇ ਬੁੱਝਿਆ ਫਿਰ ਤਾਂ ਝਗੜਾ ਕਰਨਾ ਖਤਮ, ਫਿਰ ਤੂੰ ਮੇਰੇ ਕੋਲ ਕਾਹਦੇ ਲਈ ਐਂ ਸਿਰ ਫਸਾਉਣ ਵਾਸਤੇ? ਜੇ ਤੂੰ ਬੁੱਝ ਲਿਆ ਫੇਰ ਪੜ੍ਹਿਆ, ਤੇਰਾ ਪੜ੍ਹਨਾ ਬੇਅਰਥ, ਕਿਉਂ ਤੇ ਬੁੱਝ ਲਿਆ ਸੀ, ਪੜ੍ਹਿਆ ਕਾਹਦੇ ਵਾਸਤੇ? ਤੂੰ ਘੁੰਡੇ ਹੀ ਐਸੀ ਫਸਾ ਦਿੱਤੀ ਵੀ ਪੰਡਿਤ ਤੇ ਲੋਟ ਨਾ ਆਈ ਗੱਲ। ਇਹ ਕਦੇ ਕਦੇ ਐਸੀ ਵਿਦਿਆ ਕੰਮ ਦੇ ਦਿੰਦੀ ਹੈ। 12 ਸਾਲ ਇੱਕ ਪੰਡਿਤ ਪੜ੍ਹਦਾ ਰਿਹਾ ਕਾਂਸੀ ਵਿੱਚ ਜਾ ਕੇ, ਤੇ ਜੱਟ ਆਪਣੇ ਖੇਤਾਂ ਦੇ ਵਿੱਚ, ਗਰਮੀ ਦਾ ਮੌਸਮ ਸੀ, ਪੁਰਾਣੇ ਸਮੇਂ ਜੇ ਬਿਰਸ਼ ਵੀ ਦੂਰ ਹੁੰਦੇ ਨਾ ਦਰਖਤ ਬੈਠਣ ਵਾਸਤੇ, ਮੰਜਾ ਖੜਾ ਕਰਕੇ ਉਹਦੇ ਤੇ ਚਾਦਰ ਪਾ ਦੇਣੀ ਤੇ ਸਲੰਗ ਫਸਾ ਦੇਣੀ ਤੇ ਉਹਦੀ ਓਟ ਚ ਬਹਿ ਜਾਣਾ। ਤੁਹਾਡੇ ਚੋਂ ਵੀ ਕਰਿਆ ਹੋਊ ਕਈਆਂ ਨੇ, ਮੈਂ ਵੀ ਕੀਤਾ ਹੋਊਗਾ। ਤੇ ਪੈੜੀ ਪਾਈ ਹੋਈ ਹੈ ਕਿਉਂਕਿ ਕਣਕ ਹੱਥੀਂ ਕੱਟਣੀ ਹੁੰਦੀ ਸੀ, ਭਰੀਆਂ ਬੰਨਣੀਆਂ, ਖਲੀਆਂ ਬੰਨਣੀਆਂ, ਫਲੇ ਚਲਾਉਣੇ, ਬੜਾ ਕੁਛ ਕਰਨਾ ਪੈਂਦਾ, ਫਿਰ ਕਿਤੇ ਦਾਣੇ ਦਿਸਦੇ ਸੀ। ਇਹਨੇ ਨੂੰ ਆ ਗਏ ਕਾਂਸੀ ਪੜ੍ਹੇ ਹੋਏ ਮਹਾਨ ਵਿਦਵਾਨ, ਉਹਨੇ ਕਿਹਾ ਪੰਡਿਤ ਜੀ ਰਾਮ ਰਾਮ, ਰਾਮ ਰਾਮ, ਕਿੱਥੋਂ ਆਏ ਜੀ? ਕਾਂਸੀ ਪੜ੍ਹ ਕੇ ਨਗਰ ਦਾ ਹੀ ਸੀ ਜਾਣਦੇ। ਬੜੀ ਦੇਰ ਹੋ ਗਈ ਜੀ ਮੇਰਾ। ਕਹਿੰਦੇ ਜੀ 12 ਸਾਲ ਪੜ੍ਹਦਾ ਰਿਹਾ। ਕਹਿੰਦੇ ਕੀ ਪੜ੍ਹਿਆ? ਕਹਿੰਦਾ ਸਭ ਕੁਛ ਪੜ੍ਹ ਲਿਆ, ਛੱਡਿਆ ਹੀ ਕੋਈ ਨਹੀਂ। ਕਹਿੰਦਾ ਅੱਛਾ ਜੀ, ਸਭ ਕੁਛ ਪੜ੍ਹ ਲਿਆ, ਪੜ੍ਹ ਲਿਆ। ਕਹਿੰਦਾ ਜੀ ਫਿਰ ਇਉਂ ਦੱਸੋ ਵੀ ਮੇਰਾ ਵੀ ਇੱਕ ਸਵਾਲ ਹੈ ਜੱਟ। ਕਹਿੰਦਾ ਦੱਸੋ। ਉਹਨੇ ਧਰਤੀ ਦੇ ਉੱਤੇ ਇਸ ਤਰ੍ਹਾਂ ਲੀਕ ਮਾਰ ਦਿੱਤੀ, ਕਹਿੰਦਾ ਦੱਸੋ ਜੀ ਇਹ ਕਿਹੜੀ ਭਾਸ਼ਾ ਤੇ ਕੀ ਲਿਖਿਆ ਮੈਂ? ਤੇ ਪੰਡਿਤ ਚੱਕਰ ਵਿੱਚ ਪੈ ਗਿਆ, ਇਹ ਸਮਝੀ ਕੁਛ ਨਹੀਂ ਆਉਂਦੀ, ਇਹਨੂੰ ਤਾਂ ਕੱਖ ਵੀ ਨਹੀਂ ਪੜਿਆ, ਜਾ ਮੁੜ ਕੇ ਵਾਪਸ। ਵਾਪਸ ਗਿਆ, ਬੜੇ ਬੜੇ ਵਿਦਵਾਨ ਇਕੱਠੇ ਕੀਤੇ, ਉਹਦਾ ਨਕਸ਼ਾ ਲਾ ਕੇ ਲੈ ਗਿਆ। ਇਹ ਕਹਿੰਦੇ ਜੀ ਇਹ ਸਾਡੀ ਤਾਂ ਪੜ੍ਹਾਈ 'ਚ ਨਹੀਂ ਆਇਆ। ਕਹਿੰਦੇ ਵੀ ਉਹ ਕੋਈ ਮਹਾਨ ਵਿਦਵਾਨ ਹੈ, ਉਸੇ ਦੇ ਪੈਰ ਫੜਨੇ ਪੈਣਗੇ ਜਾ ਕੇ। ਕਾਂਸੀ ਤੇ ਹੋਰ ਵਿਦਵਾਨ ਵੀ ਆ ਗਏ, ਮਹਾਰਾਜ ਤੁਸੀਂ ਦੱਸੋ ਇਹ ਕੀ ਹੈ? ਕਹਿੰਦਾ ਤੁਹਾਡਾ ਸਾਰਿਆਂ ਦਾ ਸਿਰ ਫਿਰਿਆ, ਕਹਿੰਦਾ ਕੱਖ ਵੀ ਨਹੀਂ ਆਇਆ। ਕਿਉਂ? ਕਹਿੰਦਾ ਪ੍ਰੈਕਟੀਕਲ ਕਰਕੇ ਦਿਖਾਵਾਂ। ਉਹ ਕਹਿਣ ਲੱਗਾ ਜਦੋਂ ਸਾਡਾ ਬੈਲ ਤੁਰਦਾ ਹੈ ਨਾ, ਬਲਦ, ਉਹ ਧਰਤੀ ਦੇ ਉੱਤੇ ਜਦੋਂ ਪਿਸ਼ਾਬ ਕਰਦਾ ਉਹਦੀ ਰੇਖਾ ਬਣ ਜਾਂਦੀ, ਇਹਨੂੰ ਬਲਦ ਮੂਤਣਾ ਕਹਿੰਦੇ ਨੇ, ਮੂਰਖੋ। ਲਓ ਜੀ ਜੱਟ ਨੇ ਇੱਕ ਲੀਕ ਨੇ ਉੱਤੇ ਪੰਡਿਤ ਦੀ ਪੱਟੀ ਮੇਸ ਕਰਕੇ ਰੱਖ ਦਿੱਤੀ। ਤੇ ਹੁਣ ਕਬੀਰ ਸਾਹਿਬ ਕਹਿਣ ਲੱਗੇ ਦੱਸ ਪੜ੍ਹ ਕੇ ਬੁੱਝਿਆ ਕਿ ਬੁੱਝ ਕੇ ਪੜ੍ਹਿਆ? ਕਹਿੰਦਾ ਜੀ ਮੈਂ ਸੋਚਣ ਦਾ ਟਾਈਮ ਦਿਓ, ਕੱਲ ਨੂੰ ਦੱਸੂਗਾ। ਕਹਿੰਦੇ ਕੱਲ ਨੂੰ ਆ ਜੀ। ਤਰੀਕ ਪਾ ਦਿੱਤੀ ਪੰਡਿਤ ਨੇ, ਜਿਵੇਂ ਕੇਸ ਕਿਤੇ ਕੋਈ ਐਸਾ ਲੱਗਿਆ ਉਹ ਕਹਿੰਦੇ ਅੱਜ ਨਹੀਂ ਫੈਸਲਾ ਕਰਨਾ, ਕੱਲ ਨੂੰ ਕਰਾਂਗੇ। ਪੰਡਿਤ ਜਾ ਕੇ ਇੱਕ ਬਿਰਸ਼ ਦੇ ਹੇਠ ਬੈਠ ਗਿਆ, ਸੋਚਦਾ ਰਿਹਾ ਇਹਦਾ ਕੀ ਜਵਾਬ ਦਿਆਂ, ਕੀ ਹੋ ਸਕਦਾ। ਸੋਚਦਿਆਂ ਸੋਚਦਿਆਂ ਰਾਤ ਨੂੰ ਉਸ ਬਿਰਸ਼ ਦੇ ਉੱਤੇ ਪ੍ਰੇਤ ਆਤਮਾ ਆਪਸ ਵਿੱਚ ਲੜਨ ਲੱਗ ਪਈਆਂ। ਜਿਹੜੇ ਕਹਿੰਦੇ ਪ੍ਰੇਤ ਨਹੀਂ ਹੁੰਦੇ, ਭਾਈ ਭਗਤੇ ਜਾ ਕੇ ਖੂਹ ਦੇਖ ਕੇ ਆਉਣ, ਕਿਹਨੇ ਬਣਾਇਆ ਸੀ, ਕਿਵੇਂ ਬਣਿਆ ਸੀ, ਇਤਿਹਾਸਕ ਤੱਥ ਹੈ ਤੁਹਾਡੇ ਸਾਹਮਣੇ ਵੀ ਰਾਤ ਰਾਤ ਕਿਵੇਂ ਇੱਟਾਂ ਲੋਹਾਰ ਤੋਂ ਢਾਹ ਕੇ ਕਿਵੇਂ ਬਣਿਆ ਉਹ ਇਤਿਹਾਸ। ਪ੍ਰੇਤ ਲੜਦੇ ਹੈ, ਉਹ ਕਹਿੰਦਾ ਇੱਥੇ ਮੈਂ ਤੈਨੂੰ ਨਹੀਂ ਬਹਿਣ ਦੇਣਾ। ਹੈ ਕਿਉਂ? ਇੱਥੇ ਕਿਉਂ ਨਹੀਂ ਬਹਿਣ ਦੇਣਾ, ਖਾਲੀ ਜਗ੍ਹਾ। ਇਹ ਕਹਿੰਦਾ ਵੀ ਰਾਖਵੀ ਰੱਖੀ ਹੋਈ ਹੈ, ਨਾ ਤੂੰ ਬੈਠੇਗਾ ਨਾ ਮੈਂ ਬੈਠੂ, ਇਹਦੇ ਲਈ ਰੱਖੀ ਹੈ। ਉਸੇ ਪਿੰਡ ਦਾ ਨਾਂ ਲੈ ਕੇ ਕਹਿੰਦਾ ਉਹਦੇ ਵਾਸਤੇ ਰੱਖੀ ਹੋਈ ਹੈ। ਤੇਰਾ ਭਲਾ ਹੋ ਜਾਏ ਪੰਡਿਤ, ਕਹਿਣ ਲੱਗਾ ਮੈਨੂੰ ਇਹਦਾ ਮਤਲਬ ਪ੍ਰੇਤ ਮਾਰਨਗੇ ਰਾਤ ਨੂੰ। ਉਹ ਤਾਂ ਕੰਬਣ ਲੱਗ ਗਿਆ ਕਿਉਂਕਿ ਬਾਹਮਣ ਹੁੰਦੇ ਵੀ ਪਤਲੇ ਪੋਲੇ ਜੀ, ਖੀਰ ਪੂਰੇ ਖਾਧੀ ਹੁੰਦੀ ਹੈ, ਤੇ ਉਹ ਕੰਬਣ ਲੱਗ ਗਿਆ ਵੀ ਉਹ ਮੈਨੂੰ ਤਾਂ ਪਹਿਣਗੇ। ਅਖੇ ਜੀ ਉਹਨੂੰ ਕਿਉਂ ਮਾਰਨਾ? ਦੂਆ ਪੰਡਿਤ ਕਹਿੰਦਾ ਉਹ ਪ੍ਰੇਤ ਕਿਉਂ ਬਣੂਗਾ, ਉਹ ਤਾਂ ਵਿਦਵਾਨ ਹੈ ਬਹੁਤ ਵੱਡਾ। ਕਹਿੰਦਾ ਵਿਦਵਾਨ ਵੀ ਪ੍ਰੇਤ ਬਣ ਜਾਂਦੇ ਹੁੰਦੇ, ਉਹ ਇੱਕ ਭਗਤੀ ਕਰਨ ਵਾਲੇ ਕਬੀਰ ਦੇ ਦੁਆਲੇ ਹੋਇਆ ਹੋਇਆ, ਕਬੀਰ ਨੂੰ ਤੰਗ ਕਰਦਾ, ਇਹ ਰੱਬ ਨੇ ਕਹਿਤਾ ਸਭ ਤੋਂ ਵੱਡਾ ਅਪਰਾਧ ਜਿਹੜਾ ਮੇਰੇ ਜੋਜ ਤੁਮਰੇ ਦਾਸ ਦਿਖਾਏ ਉਹ ਤਤਕਾਲ ਤੋਂ ਮਾਰਾ, ਇਹਨੂੰ ਨੀ ਛੱਡਣਾ, ਇਹਨੂੰ ਪ੍ਰੇਤ ਬਣਾਉਣਾ, ਇਹ ਵਿਦਵਾਨ ਹੋਊਗਾ ਆਪਣੇ ਥਾਂ ਤੇ ਗਣਾਜਦਾ ਤੇ ਇਸ ਕਰਕੇ ਵੀ ਇਹ ਪ੍ਰੇਤ ਬਣੂਗਾ ਤੇ ਇਹ ਟਾਣੀ ਚ ਉਹਨੂੰ ਬਿਠਾਉਣਾ। ਪੰਡਿਤ ਨੇ ਕਿਹਾ ਵੀ ਹੇ ਰੱਬਾ ਜੇ ਮੈਨੂੰ ਜਿਉਂਦਾ ਛੱਡ ਦੇਵੇ ਇਹਨਾਂ ਦਾ ਮੈਂ ਕਬੀਰ ਦੇ ਪੈਰ ਹੀ ਫੜ ਲਾਂ ਕੱਲ ਨੂੰ ਜਾ ਕੇ, ਕਾਹਨੂੰ ਪ੍ਰੇਤ ਬਣਨਾ। ਅਗਲੇ ਦਿਨ ਗਿਆ, ਦੜਮ ਦੇ ਕੇ ਚਰਨਾਂ ਚ ਡਿੱਪਿਆ ਕਿ ਕਬੀਰ ਜੀ ਬਖਸ਼ ਦਿਓ। ਕਹਿੰਦੇ ਦੱਸੋ ਜੀ ਕੀ? ਕਹਿੰਦੇ ਜੀ ਬਸ ਪੁੱਛਣਾ ਦੱਸਣਾ ਬੰਦ ਸਭ ਕੁਛ। ਅੱਜ ਮੈਨੂੰ ਪਤਾ ਚੱਲਿਆ ਕਿ ਬੰਦਗੀ ਕਰਨ ਵਾਲਾ ਪੰਡਿਤ ਸੂਰ ਛਤਰਪਤ ਦਾਤਾ ਭਗਤ ਬਰਾਬਰ, ਭਗਤੀ ਵੱਡੀ ਹੈ ਇੱਥੇ ਮਹਾਰਾਜ ਕਹਿੰਦੇ ਨੇ। ਇਸ ਕਰਕੇ ਭਾਈ ਇਹ ਸਭ ਕੁਛ ਉਹਨਾਂ ਨੂੰ ਪ੍ਰਾਪਤ ਹੁੰਦਾ ਉਚਰੰਤ ਨਾਨਕ ਹਰ ਹਰ ਰਸਨਾ, ਜਿਹੜੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਉਚਾਰਨ ਕਰਨ ਉਹਨਾਂ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ, ਸਾਰੀਆਂ ਸੁਰਤੀਆਂ ਸਿਮਰਤੀਆਂ ਦਾ ਗਿਆਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋ। ਕੋਈ ਕੁਝ ਕਹੀ ਜਾਵੇ ਵੀ ਇਹ ਜਪਣਾ ਨਹੀਂ ਜੀ, ਇਹਦੇ ਫਾਇਦਾ ਨਹੀਂ ਕੋਈ, ਪਰ ਨਹੀਂ ਮੰਨਣਾ ਨਹੀਂ ਇਹ ਗੱਲ, ਮੰਨਣ ਵਾਲੀ ਨਹੀਂ ਗੁਰੂ ਪੈ ਰਹੇ ਹੋ, ਨਹੀਂ ਨਾਮ ਜਪਣਾ ਛੱਡਣਾ ਨਹੀਂ, ਗੁਰੂ ਦਾ ਹੁਕਮ ਮੰਨਣਾ, ਗੁਰਬਾਣੀ ਜੋ ਕਹਿੰਦੀ ਹੈ ਉਹਦੇ ਤੇ ਅਮਲ ਕਰਨਾ। ਮਹਾਰਾਜ ਕਹਿੰਦੇ ਰਸਨਾ ਉਚਰੰਤ ਨਾਨਕ ਹਰ ਹਰ ਰਸਨਾ, ਰਸਨਾ ਦੇ ਨਾਲ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ ਉਹਦਾ ਨਾਮ ਉਚਾਰਨ ਕਰਨਾ, ਫਲ ਕੀ ਮਿਲੇਗਾ?
ਸਰਬ ਪਾਪ ਵਿਮੁਚਤੇ,
ਉਸ ਦੇ ਸਰਬ ਕੀ ਇਹ ਸਾਰੇ ਹੀ, ਇੱਕ ਪਾਪ ਨਹੀਂ ਦੋ ਨਹੀਂ, ਜਨਮਾਂ ਜਨਮਾਤਰਾਂ ਦੇ ਪਾਪ ਹਨ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਹੋ ਨਿਰਮਲ ਹੋਏ। ਜਨਮ ਜਨਮਾਤਰਾਂ ਦੇ ਅੰਦਰ ਜਿਹੜੇ ਪਾਪ ਕੀਤੇ ਨੇ, ਸਰਬ ਪਾਪ ਵਿਮੁਚਤੇ, ਸਾਰੀ ਪਾਪ ਲਹਿ ਜਾਂਦੇ ਨੇ, ਨਾਸ ਹੋ ਜਾਂਦੇ ਨੇ ਜਿਹੜਾ ਪਰਮੇਸ਼ਵਰ ਦਾ ਨਾਮ ਜਪਦਾ ਹੈ, ਕੋਈ ਪਾਪ ਨਹੀਂ ਰਹਿੰਦਾ, ਪਵਿੱਤਰ ਹੋ ਜਾਂਦਾ। ਅਜਾਮਲਗ ਵਰਗੇ ਜਿਹੜੇ ਸਾਰੀ ਜ਼ਿੰਦਗੀ, ਉਹ ਕੋਈ ਬਖਸ਼ਣ ਵਾਲੀ ਥੋੜ੍ਹੀ ਸੀ, ਨਾਲੇ ਗਨਕਾ ਬਖਸ਼ਣ ਵਾਲੀ ਥੋੜ੍ਹੀ ਸੀ, ਇੰਨੇ ਪਾਪ ਕੀਤੇ, ਗਨਕਾ ਪਾਪਣ ਹੋਏ ਕਹਿ, ਪਾਪਾਂ ਦਾ ਗੱਲ ਹਾਰ ਉਪਰੋਤਾ, ਇੰਨੇ ਪਾਪ ਕੀਤੇ ਸੀ, ਕਿੰਨਿਆਂ ਦੇ ਘਰ ਉਜਾੜੇ ਸੀ ਉਸ, ਪਰ ਹੋਇਆ ਕਿ ਗਈ ਵੈਕੁੰਠ ਵੈਵਾਨ ਚੜ ਨਰਕੇ ਵਿੱਚ ਨਾ ਉਸ ਖੱਦ ਉਸ ਗੋਤਾ, ਨਾਮ ਦੇ ਪ੍ਰਤਾਪ ਕਰਕੇ। ਮਹਾਰਾਜ ਕਹਿੰਦੇ ਜੋ ਨਾਮ ਜਪਦਾ ਸਾਰੇ ਪਾਪ ਉਹਦੇ ਲਹਿ ਜਾਂਦੇ ਹਨ।
ਇੰਦਣ ਕੀਤੋ ਮੂੰਹ ਕਣਾ,
ਇਹਨੂੰ ਨਿਖਾਰ ਕੇ ਬੋਲਣਾ, ਕੀਤੋ ਮੂੰਹ ਪਾਠ ਇਕੱਠਾ ਕਰਨਾ ਹੈ, ਉਚਾਰਨ ਕਰਨ ਦੇ ਵਿੱਚ ਮੰਮਾ ਅਲੱਗ ਨਾ ਹੋ ਜਾਏ, ਲਹਿੰਦੇ ਦੀ ਬੋਲੀ ਹੈ ਕੀਤੋ ਮੂੰਹ, ਤੇ ਅੰਮ੍ਰਿਤਸਰ ਦੀ ਟਕਸਾਲ ਨੇ ਕੀਤੋ ਮੂੰਹ ਘਣਾ ਪਾਠ ਮੰਨਿਆ, ਇਹਦਾ ਭਰਮ ਨਹੀਂ ਕਰਨਾ ਕਿ ਉਹ ਵੀ ਤਾਂ ਸੰਪਰਦਾ ਦਾ ਪਾਠ ਹੈ। ਮਹਾਂਪੁਰਖਾਂ ਨੂੰ ਪੁੱਛਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ, ਕਹਿੰਦੇ ਜੀ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਵਿਦਿਆ ਭਾਈ ਮਨੀ ਸਿੰਘ ਨੇ ਪੜ੍ਹੀ, ਬਾਬਾ ਦੀਪ ਸਿੰਘ ਨੇ ਪੜ੍ਹੀ, ਤੇ ਅੰਮ੍ਰਿਤਸਰ ਦੀ ਟਕਸਾਲ ਦੇ ਅੰਦਰ ਪਾਠ ਕਿਉਂ ਬਦਲ ਗਏ? ਦਮਦਮੀ ਟਕਸਾਲ ਦੇ ਨਾਲ ਮਿਲਦੇ ਨਹੀਂ ਕਈ ਜਗ੍ਹਾ। ਮਹਾਂਪੁਰਖ ਕਹਿੰਦੇ ਭਾਈ ਅੰਮ੍ਰਿਤਸਰ ਸਾਹਿਬ ਵੀ ਕੁਝ ਸਨਾਤਨ ਮਤ ਦੇ ਬਹੁਤ ਸਾਰੇ ਵਿਦਵਾਨ ਉੱਥੇ ਆਉਣ ਲੱਗ ਪਏ ਸੀ ਉਹਨਾਂ ਦੇ ਕੋਲ, ਤੇ ਇਸ ਕਰਕੇ ਅੱਗੇ ਚੱਲ ਕੇ ਭਾਈ ਸਾਹਿਬ ਤੱਕ ਦੋ ਤਿੰਨ ਪੀੜ੍ਹੀਆਂ ਤੱਕ ਤਾਂ ਅਰਥ ਠੀਕ ਰਹੇ ਆ, ਉਦੋਂ ਬਾਅਦ ਫਿਰ ਅਰਥਾਂ 'ਚ ਥੋੜ੍ਹਾ ਜਿਹਾ ਉਹਨਾਂ ਨੇ ਬਦਲਾ ਲੈ ਆਉਂਦਾ। ਦਮਦਮੀ ਟਕਸਾਲ ਨੇ ਅਰਥ ਆਪਣੇ ਉਹੀ ਰੱਖੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਢਾਹੇ। ਇਸ ਕਰਕੇ ਕੀਤੋ ਮੂੰਹ ਲਹਿੰਦੇ ਦੀ ਬੋਲੀ ਹੈ, ਕੀਤਾ ਘਣਾ ਕੀ ਹੈ ਬਹੁਤਾ, ਇੰਧਣ ਲੱਕੜਾਂ ਦਾ ਨਾਂ, ਫੂਸ ਦਾ ਨਾਂ, ਹਜ਼ਾਰਾਂ ਮਣ ਲੱਕੜਾਂ ਲੱਖਾਂ ਮਣ ਲੱਕੜਾਂ ਇਕੱਠੀਆਂ ਕਰ ਲਈਆਂ, ਈਂਧਣ ਅਧਿਕ ਸਕੇਲੀਆ ਸਕੇਲੀਆ ਇਕੱਠਾ ਕਰਨ ਦਾ, ਈਂਧਣ ਅਧਿਕ ਸਕੇਲੀਆ ਭਾਏ ਪਾਵਕ ਰੰਚਕ ਪਾਏ, ਲੱਖਾਂ ਮਣ ਲੱਕੜਾਂ ਨੂੰ ਫੂਕਣ ਦੇ ਵਾਸਤੇ ਅੱਜ ਤੱਕ ਕਦੇ ਵੀ ਮਨੁੱਖ ਨੇ ਲੱਖਾਂ ਮਣ ਅੱਗ ਨਹੀਂ ਇਕੱਠੀ ਕੀਤੀ। ਅਗਰ ਫੂਕਣੀਆਂ ਹੋਣ ਤਾਂ ਲੱਖਾਂ ਮਣ ਦੇ ਢੇਰ ਨੂੰ ਇੱਕ ਥੋੜੀ ਜਿਹੀ ਅਗਨੀ ਰੰਚਕ ਮਾਤਰ ਭੋਰੀ ਜਿੰਨੀ ਕੁ ਅੱਗ ਲਾ ਦਿਓ ਤੇ ਸੜਕੇ ਸੁਆਹ ਹੋ ਜਾਣਗੇ। ਇਸੇ ਤਰ੍ਹਾਂ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨਾਮ, ਪਰਮਾਤਮਾ ਦਾ ਨਾਮ ਪਾਪਾਂ ਦੀਆਂ ਲੱਕੜਾਂ ਨੂੰ ਫੂਕਣ ਵਾਸਤੇ ਅਗਨੀ ਦਾ ਕੰਮ ਕਰਦਾ ਹੈ। ਉਸ ਤਰ੍ਹਾਂ ਤਾਂ ਸ਼ਾਂਤ ਹੈ। ਇਹ ਪ੍ਰਮਾਣ ਹੁੰਦੇ ਨੇ ਪਾਪਾਂ ਦੀਆਂ ਲੱਕੜਾਂ ਨੂੰ ਫੂਕਣ ਵਾਸਤੇ ਅਗਨੀ ਦਾ ਕੰਮ ਵੀ ਕਰਦਾ ਹੈ ਪਰਮੇਸ਼ਵਰ ਦਾ ਨਾਮ। ਇਸ ਕਰਕੇ ਕਣਾ ਕੀ ਬਹੁਤਾ ਅੱਗੇ ਦਾ ਦਿਨ ਭੋਰੀ
ਭੋਰੀ ਦਿੱਤਮ ਪਾਏ
ਭੋਰੀ ਦਿਤੀਮ ਦਿਤੀਮ ਪਾਹੇ ਪਾਹੇ ਨਾਮ ਅੱਗ ਦਾ ਥੋੜੀ ਜੀ ਅੱਗ ਦਿੱਤੀ ਹੈ ਤੇ ਉਸ ਨੇ ਸਾਰੀਆਂ ਲੱਕੜਾਂ ਜਿਵੇਂ ਸੁਆਹ ਕਰ ਦਿੱਤੀਆਂ। ਨਾਮ ਦਾ ਇੱਕ ਕਿਣਕਾ ਜਦੋਂ ਹਿਰਦੇ ਵਿੱਚ ਵਸ ਗਿਆ, ਪਰ ਇਹ ਧਿਆਨ ਰੱਖਣਾ ਹੈ ਕਿ ਜਾਪ ਦੋ ਕਿਸਮ ਦਾ ਹੁੰਦਾ ਹੈ, ਉਪਾਂਸ ਜਾਪ ਜਿਹਦੇ ਚ ਬੁੱਲ ਹਿੱਲਣ, ਜਿਹਦੇ ਚ ਆਵਾਜ਼ ਦੂਸਰੇ ਦੇ ਕੰਨਾਂ ਤੱਕ ਪਹੁੰਚ ਜਾਏ, ਇਹਨੂੰ ਬੈਖਰੀ ਬਾਣੀ ਕਹਿੰਦੇ। ਜਾਪ ਦੀ ਦੂਸਰੀ ਅਵਸਥਾ ਹੋਏਗੀ ਬੁੱਲ ਹਿੱਲਦੇ ਨੇ, ਪਤਾ ਨਹੀਂ ਚੱਲਦਾ ਕੀ ਕਹਿੰਦਾ, ਆਵਾਜ਼ ਬੰਦ ਹੋ ਗਈ, ਅਸਥੂਲ ਆਵਾਜ਼ ਬੰਦ ਹੋ ਗਈ, ਬੁੱਲ ਹਿੱਲਦੇ ਹੈ। ਤੇ ਇਹ ਉਪਾਂਸ ਜਾਪ ਦੀ ਦੂਸਰੀ ਸਟੇਜ ਹੈ, ਇਹਦੇ ਚ ਕੰਠ ਥੋੜੀ ਜਿਹੀ ਵਾਈਬ੍ਰੇਸ਼ਨ ਹੁੰਦੀ ਰਹਿੰਦੀ ਹੈ ਕੰਠ ਵਿੱਚ, ਬੈਖਰੀ ਤੋਂ ਬਾਅਦ ਮੱਧਮ ਹੈ। ਇਸ ਦਾ 100 ਗੁਣਾ ਅਧਿਕ ਫਲ ਹੈ ਬੈਖਰੀ ਤੋਂ ਜਦੋਂ ਜਾਪ ਮੱਧਮਾਂ ਵਿੱਚ ਜਾਂਦਾ ਹੈ। ਮੱਧਮਾਂ ਚੋਂ ਜਦੋਂ ਜਾਪ ਪਸੰਤੀ ਵਿੱਚ ਜਾਂਦਾ ਹੈ, ਫਿਰ 100 ਗੁਣਾ ਫਲ ਉਹਦਾ ਫਿਰ ਜਾਂਦਾ ਹੈ। ਵਰਣਾਤਮਕ ਸ਼ਬਦ ਬੈਖਰੀ ਦੇ ਵਿੱਚ ਰਹੇਗਾ, ਮੱਧਮਾਂ ਵਿੱਚ ਵੀ ਵਰਣਾਤਮਕ ਹੀ ਰਹੇਗਾ, ਪਰ ਜਦੋਂ ਪਸੰਤੀ ਵਿੱਚ ਚਲਾ ਗਿਆ ਜਾਪ ਹਿਰਦੇ ਦੇ ਅੰਦਰ, ਤਾਂ ਫਿਰ ਵਰਣ ਆਤਮਕ ਸ਼ਬਦ ਉਹਨੂੰ ਕਹਾਂਗੇ ਧੁਨ ਆਤਮਕ ਸ਼ਬਦ ਹੋ ਗਿਆ। ਉਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਹਿਰਦੇ ਹਰ 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 ਧੁਨ ਉਪਜੀ, ਪੈਦਾ ਹੋਈ ਹੈ। ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਉਦੋਂ ਉਸੇ ਵੇਲੇ ਜਵਾਨ ਨਹੀਂ ਹੋ ਜਾਂਦਾ, ਇਹ ਧੁਨ ਪੈਦਾ ਹੋਈ ਹੈ, ਇਸ ਧੁਨ ਨੇ ਜਨਮ ਲਿਆ। ਜੇ ਜਦੋਂ ਪੂਰੀ ਜਵਾਨ ਹੋ ਗਈ, ਬੱਚਾ ਪਹਿਲਾਂ ਮਾਂ ਦੀ ਗੋਦ ਵਿੱਚ ਰਹਿੰਦਾ, ਜਦੋਂ ਜਵਾਨ ਹੋ ਜਾਵੇ ਫਿਰ ਮਾਂ ਦੀ ਗੋਦ ਵਿੱਚ ਸਮਾ ਨਹੀਂ ਸਕਦਾ। ਜਦੋਂ ਇਹ ਧੁਨ ਜਵਾਨ ਹੋ ਗਈ ਤਾਂ ਹਿਰਦੇ ਵਿੱਚ ਨਹੀਂ ਰਹੇਗੀ, ਫਿਰ ਪਰਾਂ ਵਿੱਚ ਚਲੀ ਜਾਏਗੀ, ਕਿਉਂਕਿ ਜਵਾਨ ਹੋ ਗਈ ਧੁਨ। ਜਾਪ ਕਰਨ ਵਾਲਿਆਂ ਦੇ ਅਨੰਤ ਵੱਖਰੇ ਵੱਖਰੇ ਆਨੰਦ ਪ੍ਰਾਪਤ ਕਰਦੇ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 10 ਅਵਸਥਾ ਨਾਮ ਜਪਣ ਦੀਆਂ, ਸਮਾਂ ਜ਼ਿੰਦਗੀ ਦਾ ਰਿਹਾ, ਆਉਂਦੀ ਵਾਰ ਨੂੰ ਜਿਸ ਹਿਸਾਬ ਸਿਰ ਆਪ ਜੀ ਦਾ ਪਿਆਰ ਮਿਲਿਆ, ਪ੍ਰਬੰਧਕਾਂ ਵੱਲੋਂ ਹੁਕਮ ਮਿਲ ਰਿਹਾ, ਸੰਗਤਾਂ ਵੱਲੋਂ ਮਿਲ ਰਿਹਾ, ਤਾਂ ਕਿਤੇ ਉਹਨਾਂ ਅਵਸਥਾ ਦੀ ਉਹ ਕਥਾ ਹੋਵੇ, ਇੱਕ ਇੱਕ ਦਿਨ ਬਹੁਤਾ ਲਾਭ ਹੋਏਗਾ। 10 ਅਵਸਥਾ ਨਾਮ। ਹਰ ਇੱਕ ਅਭਿਆਸੀ ਨੂੰ ਗੁਰੂ ਗ੍ਰੰਥ ਸਾਹਿਬ ਵੱਲੋਂ ਆਦੇਸ਼ ਹੈ ਕਿ ਤੂੰ ਵੈਖਰੀ ਦੇ ਵਿੱਚ ਤਾਂ ਹਰ ਇੱਕ ਜਾਪ ਕਰਨਾ ਜਾਣਦਾ ਹੈ, ਇਹਨਾਂ ਬੋਲਾਂ ਨੂੰ ਕਿਤੇ ਜੀਵ ਬੰਦ ਕਰਕੇ ਜਪਣ ਦੀ ਆਦਤ ਪਾ। ਸਵਾਸ ਅੰਦਰ ਨੂੰ ਜਾ ਰਿਹਾ ਹੈ 5 ਵਾਰ 7 ਵਾਰ, ਜਿੰਨੀ ਵਾਰ ਸੌਖਾ ਕਹਿ ਸਕਦਾ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਅੰਦਰ ਨੂੰ ਚਲਾ ਜਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਬਾਹਰ ਨੂੰ ਆ ਜਾ, ਲੇਕਿਨ ਜੀਵ ਨਾ ਹਿੱਲੇ। ਸਭ ਤੋਂ ਸ੍ਰੇਸ਼ਟ ਤਰੀਕਾ ਹੈ ਨਾਮ ਜਪਣ ਦਾ, ਸਭ ਤੋਂ ਸ੍ਰੇਸ਼ਟ। ਕਿਸੇ ਪਖੰਡੀ ਦੇ ਕੋਲ ਜਾ ਕੇ ਮਿੰਨਤਾਂ ਕਰਨ ਦੀ ਲੋੜ ਨਹੀਂ, ਗੁਰੂ ਖਾਲਸੇ ਵਿੱਚ ਸਾਰੇ ਗੁਣ। ਮਹਾਰਾਜ ਨੇ ਕੋਈ ਚੀਜ਼ ਐਸੀ ਨਹੀਂ ਰੱਖੀ ਜਿਹੜੀ ਪੜਦੇ ਨਾ ਕੀਤੀ ਹੋਵੇ, ਸਭ ਕੁਝ ਸੰਗਤ ਦੇ ਸਾਹਮਣੇ ਹੀ ਹੈ। ਥੋੜੇ ਦਿਨਾਂ ਦੇ ਵਿੱਚ ਹੀ ਇਹ ਜਾਪ ਆਪਣਾ ਰੰਗ ਲੈ ਆਵੇਗਾ, ਮਨ ਠਹਿਰਨ ਲੱਗ ਜਾਏਗਾ, ਤੇ ਇਸੇ ਦੀ ਅੱਗੇ ਜਿਹੜੀ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ ਹੋ ਜਾਏ, ਗੁਰੂ ਕਿਰਪਾ ਕਰੇ। ਤੇ ਇਸ ਪ੍ਰਕਾਰ ਫਿਰ, ਕਿਉਂਕਿ ਪਰਮੇਸ਼ਰ ਦਾ ਚਿੰਤਨ ਕਰਨ ਵਾਲਿਆਂ ਨੂੰ ਜਿਵੇਂ ਅੱਗ ਭੋਰਾਕ ਸਾਰੇ ਪਾਪ ਨਾਸ ਕਰ ਦਿੰਦੀ ਹੈ, ਇਹ ਨਾਮ ਵੀ ਇਸ ਪ੍ਰਕਾਰ ਨਾਸ ਕਰ ਦੇਗਾ। ਪਾਹੇ ਅੱਗ ਦੀ ਨਿਆਈ ਪਾਪਾਂ ਨੂੰ ਫੂਕਣ ਦੇ ਲਈ।
ਮਨ ਵਸੰਦੜੋ ਸੱਚ ਸਹ,
ਜਦੋਂ ਕਿਸੇ ਦੇ ਮਨ ਦੇ ਅੰਦਰ ਸੱਚ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਉਹ ਸੱਚ ਸਰੂਪ ਹੈ, ਉਹ ਤੋਂ ਬਿਨਾਂ ਕੁਛ ਵੀ ਸੱਚ ਨਹੀਂ ਹੈ। ਪਟਿਆਲੇ ਦੇ ਕੋਲ ਇੱਕ ਕੁਛ ਨਿਵਾਰਨ 9ਵੇਂ ਪਾਤਸ਼ਾਹ ਦੇ ਨਾਂ ਤੇ ਸਥਾਨ ਹੈ, ਬੜੇ ਬੜੇ ਕੋਹੜੀਆਂ ਦੇ ਕੋਹੜ ਦੂਰ ਹੋਇਆ ਸਰੋਵਰ ਚ ਇਸ਼ਨਾਨ ਕਰਨ ਦੇ। ਉੱਥੇ ਇੱਕ ਆਨੰਦ ਕਾਰਜ ਹੋਏ ਗੁਰਦੁਆਰੇ, ਝਗੜਾ ਪੈ ਗਿਆ। ਹਿਮਾਚਲ ਦੀ ਅਦਾਲਤ ਨੇ ਉਹ ਫੈਸਲਾ ਕਰਨਾ ਸੀ, ਕੇਸ ਉੱਥੇ ਦਾ ਸੀ, ਤੇ ਉੱਥੇ ਗਵਾਹੀ ਦੇਣੀ ਪੈ ਗਈ ਜਿਨ੍ਹਾਂ ਨੇ ਆਨੰਦ ਕਾਰਜ, ਉਹਨਾਂ ਨੇ ਜੀ ਸੰਮਨ ਜਾਰੀ ਕਰ ਦਿੱਤੇ। ਉੱਥੇ ਇੱਕ ਗੁਰਮੁਖ ਰੂਹ ਮਹਾਂਪੁਰਸ਼ ਸਨ, ਕਿ ਜੀ ਅਦਾਲਤ ਚ ਪੇਸ਼ ਹੋ, ਦੱਸੋ ਇਹ ਆਨੰਦ ਕਾਰਜ ਹੋਏ ਤੁਹਾਡੇ ਸਾਹਮਣੇ ਜਾਂ ਨਹੀਂ ਹੋਏ। ਤੇ ਹੁਣ ਸੱਚ ਬੋਲਣ ਦੇ ਨਾਲ ਇੱਕ ਪਰਿਵਾਰ ਦਾ ਨੁਕਸਾਨ ਹੁੰਦਾ ਸੀ, ਝੂਠ ਬੋਲਣ ਦੇ ਨਾਲ ਸੰਤਾਂ ਦਾ ਧਰਮ ਨਹੀਂ ਸੀ ਰਹਿੰਦਾ। ਤੇ ਮਹਾਂਪੁਰਖ ਕਹਿੰਦੇ ਭਾਈ ਮੈਂ ਤਾਂ ਝੂਠੀਆਂ ਅਦਾਲਤਾਂ ਚ ਕੀ ਜਾਣਾ, ਮੈਂ ਤਾਂ ਧਰਮ ਰਾਜ ਦੀ ਅਦਾਲਤ ਦੇ ਵਿੱਚ ਵੀ ਗੁਰੂ ਨਾਨਕ ਦੀ ਕਿਰਪਾ ਵੀ ਮੈਨੂੰ ਨਿਸ਼ਚਿਆ ਵੀ ਮੈਂ ਤਾਂ ਉੱਥੇ ਵੀ ਨਹੀਂ ਬੁਲਾਉਣਗੇ। ਉਹ ਕਹਿੰਦੇ ਜੀ ਕੇਸ ਫੇਲ ਹੋ ਜੂਗਾ, ਤੁਸੀਂ ਆਪਣਾ ਸੇਵਾਦਾਰ ਭੇਜ ਦਿਓ। ਉਹਨੇ ਬਾਬਾ ਗੁਰਦੇਵ ਸਿੰਘ ਬੁੱਢਣ ਪੁਰਾਲੇ ਅਜੇ ਜਿਉਂਦੇ ਆ ਉਹ ਭੇਜ ਦਿੱਤੇ। ਉਹ ਕਹਿੰਦਾ ਜੀ ਮੈਂ ਝੂਠ ਬੋਲਣ ਦਾ ਅਭਿਆਸ ਨਹੀਂ, ਮੈਨੂੰ ਭੇਜ ਰਹੇ ਹੋ, ਮੈਂ ਝੂਠ ਜੇ ਮੈਂ ਸੱਚ ਬੋਲੂੰ ਨੁਕਸਾਨ ਹੋਊਗਾ, ਝੂਠ ਬੋਲਦਾ ਮੇਰਾ ਧਰਮ ਜਾਂਦਾ। ਕਹਿੰਦੇ ਨਹੀਂ ਸੱਚ ਬੋਲੇ। ਕਹਿੰਦੇ ਫਿਰ ਬਚਾ ਕਿਵੇਂ ਹੋ? ਕਹਿੰਦੇ ਮੈਂ ਜੁਗਤੀ ਦਾ ਦੱਸ ਦਿੱਤੀ ਜਾਂਦੀ ਆਹ ਕਰਦੀ। ਕਹਿੰਦਾ ਜੀ ਸੱਤ ਵਜ ਜੱਜ ਕਹਿੰਦਾ ਕਿ ਬਈ ਆਪ ਆਪਣੇ ਧਰਮ ਕੀ ਸੁਗੰਧ ਖਾ ਕਰ ਯੇ ਕਹੋ ਕਿ ਜੋ ਹਮ ਕਹੇਂਗੇ ਸੱਚ ਕਹੇਂਗੇ, ਸੱਚ ਸਿਵਾ ਕੁਛ ਨਹੀਂ ਕਹੇਂਗੇ। ਕਹਿਤਾ ਉਹਨੇ, ਕਹਿੰਦਾ ਜੀ ਮੈਂ ਸੱਚ ਕਹੂੰਗਾ, ਸੱਚ ਤੋਂ ਬਿਨਾਂ ਕੁਛ ਨਹੀਂ। ਕਹਿੰਦੇ ਬੋਲ। ਆਨੰਦ ਕਾਰਜ ਹੋਏ, ਕਹਿੰਦਾ ਜੀ ਸਤਨਾਮ। ਉਹਨੇ ਕਿਹਾ ਵੀ ਚਲੋ ਸਿੱਖ ਹੈ ਸਤਨਾਮ। ਕਹਿੰਦਾ ਆਨੰਦ ਕਾਰਜਾਂ ਦੀ ਗੱਲ ਦੱਸ ਤੇਰੇ ਸਾਹਮਣੇ ਹੋਏ। ਕਹਿੰਦੇ ਜੀ ਸਤਨਾਮ। ਉਹਨੇ 8-10 ਵਾਰ ਇੱਕੋ ਹੀ ਗੱਲ ਜਦੋਂ ਕਹੀ, ਜੱਜ ਕਹਿਣ ਲੱਗੇ ਪਾਗਲ ਕਿੱਥੋਂ ਫੜ ਕੇ ਲਿਆਂਦਾ ਤੁਸੀਂ? ਕਹਿੰਦੇ ਜੀ ਮੈਂ ਪਾਗਲ ਥੋੜੀ ਹਾਂ, ਮੇਰਾ ਦਿਮਾਗ ਚੈੱਕ ਕਰਾ ਲਓ, ਮੈਂ ਪਾਗਲ ਨਹੀਂ ਹਾਂ। ਤੁਸੀਂ ਮੈਨੂੰ ਕਿਹਾ ਵੀ ਸਹੁੰ ਖਾ ਵੀ ਸੱਚ ਬੋਲੇਗਾ। ਕਹਿੰਦੇ ਹਾਂ। ਕਹਿੰਦੇ ਤੁਸੀਂ ਆਪਣੀ ਸਹੁੰ ਵਾਪਸ ਲਓ, ਮੈਂ ਕਹਿ ਦਿੰਦਾ ਜਿਹੜਾ ਕੋਈ ਕਹਿਣਾ। ਕਿਉਂ? ਕਹਿੰਦੇ ਫਿਰ ਗੱਲ ਇਹ ਹੈ, ਤੁਧ ਬਾਜ ਕੂੜੋ ਕੂੜ, ਨਾਮ ਤੋਂ ਬਿਨਾਂ ਤਾਂ ਸਭ ਝੂਠ ਹੀ ਹੈ, ਸੱਚ ਤਾਂ ਪਰਮੇਸ਼ਰ ਦਾ ਨਾਮ ਹੀ ਹੈ, ਸਤਨਾਮ ਹੀ ਕਹੂੰਗਾ ਕਿਉਂਕਿ ਸਹੁੰ ਖਾਧੀ ਹੋਈ ਹੈ ਮੇਰੀ। ਸੱਚ ਤੋਂ ਬਿਨਾਂ ਕੁਛ ਨਹੀਂ ਕਹੂੰਗਾ, 20 ਵਾਰ ਕਹਾ ਲਓ, 100 ਵਾਰ ਕਹਾ ਲਓ, ਘੰਟਾ ਕਹਾ ਲਓ, ਸਤਨਾਮ ਹੀ ਕਹੂੰਗਾ। ਕਹਿੰਦੇ ਜਾਓ ਜੀ, ਸੱਚ ਪਰਮੇਸ਼ਰ ਦਾ ਨਾਮ ਹੈ, ਉਹ ਤੋਂ ਬਿਨਾਂ ਸਭ ਝੂਠ ਹੈ, ਤੂੰ ਸੱਚ ਪਰਮੇਸ਼ਰ ਗਤ ਨਾਲ ਹੈ। ਇਸ ਕਰਕੇ ਮਨ ਬਸੰਦਰੋ ਸੱਚ ਸੌ, ਉਹ ਸੱਚਾ ਵਾਹਿਗੁਰੂ ਪਤੀ ਪਰਮੇਸ਼ਰ ਮਨ ਵਿੱਚ ਵਸ ਜਾਏ।
ਨਾਨਕ ਹੱਬੇ ਟੁਕੜੇ ਉਲਾਹੇ,
ਲੈਂਦੇ ਬੁੱਲੇ ਟੁਕੜੇ ਉਹਨਾਂ ਦੇ ਸਾਰੇ ਦੁੱਖ ਲੈ ਜਾਂਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਚਿੰਤਨ ਕਰਦੇ ਹਨ।
ਪੌੜੀ ਕੋਟ ਅਗਾ ਸਭ ਨਾਸ ਹੋਏ,
ਹੁਣ ਉਸੇ ਸਿਧਾਂਤ ਨੂੰ ਕਹਿੰਦੇ ਨੇ, ਕਰੋੜਾਂ ਹੀ ਅਗ ਪਾਪ ਜਿਹੜੇ ਨੇ ਨਾਸ ਹੋ ਜਾਂਦੇ, ਨਿਵਿਰਤ ਹੋ ਜਾਂਦੇ ਹਨ।
ਸਿਮਰਤ ਹਰ ਨਾਮ,
ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਸਿਮਰਿਆ ਭਾਈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਬਾਰ ਬਾਰ ਸਿਮਰੋ, ਸਾਸ ਸਾਸ ਸਿਮਰ ਹੋ ਗੋਬਿੰਦ, ਇਹ ਬਾਰ ਬਾਰ ਕਹਿੰਦੇ ਨੇ ਮਹਾਰਾਜ। ਕਿਉਂ ਕਹਿੰਦੇ ਨੇ? ਆਖਿਰ ਸਿਮਰਨ ਦੀ ਕੋਈ ਬਾਤ ਹੈ ਨਾ, ਤਾਂ ਹੀ ਆਗਿਆ ਦੇ ਰਹੇ ਨੇ ਮਹਾਰਾਜ। ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਨੇ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰੋ,
ਮਨ ਚੰਦੇ ਫਲ ਪਾਈਏ, ਗੁਣ ਗਾਓ,
ਮਨ ਇੱਛਤ ਤੁਹਾਨੂੰ ਫਲ ਪ੍ਰਾਪਤ ਹੋਣਗੇ, ਮਨ ਇੱਛਤ ਫਲ ਪਾਈਏ। ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਮਨ ਇੱਛਤ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ। ਹਾਂਜੀ, ਅੱਖਰ ਨਹੀਂ ਦੇਖਦੇ ਬੋਲਦੇ,
ਹਰ ਕੇ ਗੁਣ ਗਾਓ,
ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਉਹਦੀਆਂ ਖੂਬੀਆਂ ਗਾਇਨ ਕਰੋ।
ਜਨਮ ਮਰਨ ਪੈ ਘਟੀਏ, ਨਿਚਰ ਸੱਚ ਥਾਓ,
ਜੰਮਣ ਤੇ ਮਰਨ ਦਾ ਯਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ, ਅੰਧਰਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਥ, ਇਹ ਸੱਤ ਕਿਸਮ ਦਾ ਪੈ ਖਤਮ ਹੋ ਜਾਏਗਾ। ਪ੍ਰਭ ਕੀ ਸਰਨ ਸਗਲ ਬਹੁ ਵਚਨ ਹੈ, ਸਗਲ ਸਾਰੇ ਸੱਤ ਕਿਸਮ ਦੇ ਡਰ, ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਏ। ਇਸ ਪ੍ਰਕਾਰ ਫਿਰ ਇਹ ਸਾਰੇ ਜਿਹੜੇ ਭੈ ਨ ਉਹ ਖਤਮ ਹੋ ਜਾਣਗੇ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੇ ਜਨਮ ਮਰਨ ਦੇ ਭੈ ਕੱਟੇ ਜਾਣਗੇ, ਨਿਸ਼ਚਲ ਸੱਚ ਥਾਂ ਅਚਲ ਥਾਂ ਪ੍ਰਾਪਤ ਹੋ ਜਾਏਗਾ। ਉਹ ਸਰੂਪ ਰੂਪੀ ਅਚਲ ਥਾਂ ਹੈ ਜਿਹੜਾ ਕਦੇ ਚਲਾਏ ਮਾਨ ਨਹੀਂ ਹੁੰਦਾ। ਇਹ ਘਰ ਸਾਡੇ ਕੋਲੋਂ ਨਹੀਂ ਰਹਿੰਦੇ, ਕਈ ਵਾਰੀ ਜਿਉਂਦਿਆਂ ਦੇ ਕੋਲੋਂ ਵੀ ਵਿਛੜਨਾ ਪੈਂਦਾ ਇਹਨਾਂ ਘਰਾਂ ਤੋਂ, ਤੇ ਮਰ ਕੇ ਤਾਂ ਸਭ ਨਹੀਂ ਵਿਛੜਨਾ। ਉਹ ਘਰ ਕੈਸਾ? ਨਾਨਕ ਵਾਧਿਓ ਕਰਦਾ ਜਿੱਥੇ ਮਿਰਤ ਨਾ ਜਨਮ ਜਰਾ, ਕਹੋ ਨਾਨਕ ਨਿਚਲ ਕਰ ਬੰਧਿਓ, ਗੁਰ ਕੀ ਉਹ ਬੰਧਾ ਨਹੀਂ। ਉਹ ਹੈ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋਬੇ, ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ।
ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ,
ਭਾਈ ਜੇ ਪੂਰਬਲੇ ਲੇਖ ਲਿਖੇ ਹੋਣ ਤਾਂ ਗੁਰੂ ਨਾਨਕ ਦੇ ਚਰਨਾਂ ਦੇ ਅੰਦਰ ਆਪਣੇ ਮਨ ਦੀ ਬਿਰਤੀ ਸਮਾਉਂਦੀ ਹੈ। ਜੇ ਵਾਹਿਗੁਰੂ ਕਿਰਪਾ ਕਰੇ, ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ, ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਚ ਜਿਹੜੀ ਸਾਡੀ ਸੁਰਤ ਹੈ ਸਮਾ ਜਾਂਦੀ ਹੈ।
ਕਰ ਕਿਰਪਾ ਪ੍ਰਭ ਰਾਖ ਲਿਓ, ਨਾਨਕ ਬਲ ਜਾਓ।
ਤੇ ਹੁਣ ਅਖੀਰਲੀ ਤੁਕ ਹੈ, ਬਾਕੀ ਚਰਨ ਸਰਗੁਣ ਸਰੂਪ ਦੇ ਜਿਵੇਂ ਗੁਰੂ ਨਾਨਕ ਦੇ ਚਰਨ, ਇਹ ਵੀ ਹੈ ਪ੍ਰਤੱਖ, ਮਾਈ ਗੁਰ ਚਰਨ ਮਿੱਠੇ, ਇਹਦੇ ਚ ਵੀ ਕੋਈ ਸ਼ੱਕ ਨਹੀਂ। ਪਰ ਜਦੋਂ ਪਰਮੇਸ਼ਰ ਦੇ ਸਵਰੂਪ ਨੂੰ ਗੁਰਬਾਣੀ ਦੁਆਰਾ ਕਥਨ ਕਰਾਂਗੇ ਕਿ ਰੂਪ ਨਰੇਖ ਨਰੰਗ ਕਿਛ ਤ੍ਰੈਗੁਣ ਤੇ ਪ੍ਰਭ ਹੈ, ਉਹਦਾ ਰੂਪ ਰੇਖ ਕੋਈ ਹੈ ਹੀ ਨਹੀਂ। ਚੱਕਰ ਚਿਹਨ ਅਰਵਰਣ ਜਾ ਤਿਰ ਪਾਤਨ ਹਿਨ ਜਿਹੇ ਰੂਪ ਰੰਗ ਅਰ ਰੇਖ ਭੇਗ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਨੂੰ ਤੋਜ ਕਹੀ ਜਾਏ, ਉਹਦਾ ਹੈ ਹੀ ਨਹੀਂ ਰੂਪ ਰੇਖ ਕੋਈ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸਤਾ ਕੋਈ ਫਿਰ ਕੌਣ ਭੇਖੰ ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ ਕਹਾਂ ਮੈਂ ਵਿਖਾਨੋ ਕਹੇ ਮੁਨਾਵੈ। ਫਿਰ ਉਹਦੇ ਚਰਨ ਕੈਸੇ ਹੋਏ? ਉੱਥੇ ਫਿਰ ਜਾਪ ਸਾਹਿਬ ਦੇ ਐਸੇ ਘੁੰਡੀਆਂ ਗੁਰਬਾਣੀ ਦੀਆਂ ਸ੍ਰੀ ਦਸਮ ਗ੍ਰੰਥ ਵਿੱਚ ਖੋਲੀਆਂ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਭਾਈ ਜੇ ਨਿਰੰਕਾਰ ਦੇ ਚਰਨ ਲੱਭਣੇ ਨੇ ਤਾਂ ਜਾਪ ਸਾਹਿਬ ਪੜ੍ਹੋ। ਕਹਿੰਦੇ ਨੇ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਨਾਮ ਟਿਕ ਗਿਆ ਤਾਂ ਸਮਝੋ ਨਿਰੰਕਾਰ ਦੇ ਚਰਨ ਟਿਕ ਗਏ। ਪੈਰਾਂ ਦੇ ਆਸਰੇ ਸਰੀਰ ਖੜਾ ਹੈ, ਨਾਮ ਕੇ ਧਾਰੇ ਸਗਲੇ ਜੰਤ ਨਾਮ ਦੇ ਆਸਰੇ ਖੜੇ ਨੇ ਸਾਰੇ। ਇਸ ਲਈ ਪਰਮਾਤਮਾ ਸਾਰਿਆਂ ਦਾ ਆਸਰਾ, ਨਾਮ ਸਾਰਿਆਂ ਦਾ ਆਸਰਾ, ਇਸ ਲਈ ਨਾਮ ਹਿਰਦੇ 'ਚ ਟਿਕਿਆ ਤਾਂ ਨਿਰਗੁਣ ਬ੍ਰਹਮ ਦੇ ਚਰਨ ਹਿਰਦੇ ਵੀ ਟਿਕ ਗਏ। ਉੱਥੇ ਸ਼ਬਦ ਨੂੰ ਚਰਨ ਕਿਹਾ ਹੈ ਨਿਰਗੁਣ ਬ੍ਰਹਮ ਦੇ, ਤੇ ਜਿਸ ਵੇਲੇ ਚਰਨ ਹਿਰਦੇ ਵਿੱਚ ਟਿਕ ਗਏ ਹਨ, ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪਰੋ ਰਾਖ ਲੈ ਹੋ ਨਾਨਕ ਬਲ ਜਾਓ, ਕਿਰਪਾ ਕਰਕੇ ਮਹਾਰਾਜ ਮੇਰੀ ਰੱਖਿਆ ਕਰੋ, ਮੈਂ ਤੁਹਾਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਿੱਥੇ ਜਾਣ ਦੀ ਬਲ ਜਾਓ, ਬਲ ਬਲਿਹਾਰ ਤੋਂ ਬਲਿਹਾਰੀ ਗੁਰ ਆਪਣੇ ਦਿਓ ਦਿਹਾੜੀ ਸਦਵਾਰ। ਬਲਿਹਾਰ ਦਾ ਅਰਥ ਹੋ ਕੀ ਹੈ? ਜਿੱਥੇ ਸਾਡੀ ਬੁੱਧ ਦਾ ਬਲ, ਸਰੀਰਕ ਬਲ ਤੇ ਸਾਰੀ ਹਾਰ ਜਾਣ, ਅਜਿਹਾ ਚਮਤਕਾਰ ਕਿ ਜਿੱਥੇ ਅੱਖਰੀ ਨਾ ਬਣ। ਉਹਨੇ ਕਿਹਾ ਬਲਿਹਾਰ ਬਲਿਹਾਰ, ਮੇਰਾ ਬਲ ਹਾਰ ਗਿਆ ਬੁੱਧ ਦਾ, ਇਹ ਐਸਾ ਅਸਚਰਜ ਕਹੋ ਤੋ ਬਿਸਮਾਦੀ ਦੰਗ ਐ ਮੇਰੇ ਪਰਮੇਸ਼ਰ, ਮੈਂ ਤੇਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸੀਮਾ ਖਿਮਾ ਕਰਨੀ। ਗੁਰੂ ਕਿਰਪਾ ਕਰੇ ਕੱਲ ਦਾ ਦਿਨ ਦਾਸ ਆਪ ਜੀ ਦੀ ਸੇਵਾ ਵਿੱਚ ਹੋਰ ਹਾਜ਼ਰ ਹੈ, ਤੇ ਸਮਾਂ ਗੁਰਮੁਖ ਪਿਆਰੇ ਆਪ ਜੀ ਨੂੰ ਅਨਾਊਂਸ ਕੀਤੇ ਕਰਨਗੇ ਕਿ ਜਿਸ ਪ੍ਰਕਾਰ ਕੱਲ ਦਾ ਸਮਾਂ ਹੈ ਤੇ ਮਹਾਰਾਜ ਸਾਹਿਬ ਨੇ ਅਪਾਰ ਬਖਸ਼ ਕੀਤੀ ਤੇ ਤੁਹਾਡੇ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ, ਮੇਰਾ ਵੀ ਕੋਈ ਸ਼ੁਭ ਕਰਮ ਜਾ ਗਿਆ, ਇੰਨੇ ਨਾਮ ਰਤੜੀਆਂ ਗੂਹਾਂ ਰੂਹਾਂ ਦੇ ਦਰਸ਼ਨ ਹੋਏ। ਮੈਂ ਉੱਥੋਂ ਚੱਲਿਆ ਤਾਂ ਇਹ ਸਮਝ ਕੇ ਸੀ ਵੀ ਇਕੱਲਾ ਬਾਬਾ ਦਰਸ਼ਨ ਸੀ, ਮਹਾਂਪੁਰਖ ਨੇ ਸਾਡੇ ਉੱਥੇ। ਇੱਥੇ ਆ ਕੇ ਪਤਾ ਲੱਗਿਆ ਇੱਥੇ ਗਿਣਤੀ ਕਿੰਨੇ ਨੇ, ਕਿੰਨੇ ਆਪਣੇ ਇੱਥੇ, ਸਭ ਆਪਣੇ ਬੈਠੇ, ਬਗਾਨਾ ਹੈ ਹੀ ਕੋਈ ਨਹੀਂ। ਗੁਰੂ ਕਿਰਪਾ ਕਰੇ, ਆਓ ਇਸ ਥਾਂ ਤੇ ਸਮਾਪਤੀ ਭੁੱਲਾਂ ਚੁੱਕਾਂ ਦੀ।
ਗੁਰਬ ਹੋਵੇ ਲਿਖਿਆ ਹਰ ਚਰਨ ਸਮਾਓ, ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਵੱਲ ਜਾਓ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧਕੂਪ ਮਹਾ ਪਿਆ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਦਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ
ਕਰੇ ਪਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।